ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਫ਼ਤਾਵਾਰੀ ਜੋ ਵਿਸ਼ੇਸ਼ ਗੁਰਮਤ ਦੀਵਾਨ ਸਜਾਏ ਜਾਂਦੇ ਨੇ, ਇਸ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ, ਗੁਰੂ ਸਵਾਰੇ ਕੀਰਤਨੀਏ, ਸਤਿਗੁਰਾਂ ਦੇ ਅੰਮ੍ਰਿਤ ਬਚਨ ਔਰ ਉਹਨਾਂ ਬਚਨਾਂ ਵਿੱਚੋਂ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਵਾ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਹੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ। ਇਸ ਸ਼ਬਦ ਦਾ ਕੀਰਤਨ ਸਾਨੂੰ ਸਰਵਣ ਕਰਾ ਰਹੇ ਸਨ। ਆਓ ਇੱਕ ਤਾਂ ਇਸ ਅੰਮ੍ਰਿਤ ਸ਼ਬਦ ਦੇ ਅਖਰੀ ਅਰਥ ਔਰ ਦੂਸਰਾ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਨਾ ਸਹਾਰਦੇ ਹੋਏ ਆਪਣਾ ਸੀਸ ਤਲੀ ਤੇ ਰੱਖ ਕੇ ਮੌਤ ਨੂੰ ਸਵੀਕਾਰ ਕੀਤਾ ਪਰ ਆਪਣੇ ਮਾਨ ਮੱਤੇ ਇਤਿਹਾਸ ਨੂੰ ਸਰਦਾਰ ਸੁਖਾ ਸਿੰਘ ਮਹਿਤਾਬ ਸਿੰਘ ਉਹਨਾਂ ਦੇ ਇਤਿਹਾਸ ਨੂੰ ਦੁਬਾਰਾ ਫਿਰ ਦੁਹਰਾ ਕੇ ਦੱਸ ਦਿੱਤਾ। ਔਰ ਇਸ ਸ਼ਬਦ ਔਰ ਸ਼ਹੀਦ ਸ਼ਬਦ ਸੰਬੰਧੀ ਆਪ ਜੀ ਨਾਲ ਕੁਛ ਵਿਚਾਰ ਕਰ ਸਕਾਂ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਬਖਸ਼ੋ ਆਸੀਸ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਲਈ ਆਪਾਂ ਸ਼ਬਦ ਬਾਣੀ ਦੇ ਬੋਹਿਤ ਸ਼ਹੀਦਾਂ ਦੇ ਸਿਰਤਾਜ ਵਰਤਨੇ ਖਾਂ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਔਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਲਈ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਬਦ ਵਰਤੇ ਸਨ, ਦੋਏ ਤਾ ਬਾਣੀ ਕਾ ਬੋਹੇ ਥਾ, ਇਹ ਬਾਣੀ ਦਾ ਜਹਾਜ਼ ਹੈ। ਤੇ ਪੱਟ ਸਾਹਿਬਾਨ ਜੀ ਨੇ ਆਪਣੀ ਪਵਿੱਤਰ ਰਚਨਾ ਵਿੱਚ ਆਪਣੀ ਬਾਣੀ ਵਿੱਚ ਗੁਰੂ ਅਰਜਨ ਦੇਵ ਲਈ ਇਹ ਸ਼ਬਦ ਇੱਕ ਵਰਤਿਆ ਹੈ। ਦੇਖੋ ਸ਼ਬਦ ਵਰਤਦੇ ਨੇ ਕਿ ਇਸ ਸੰਸਾਰ ਅੰਦਰ ਕੋਈ ਵੀ ਅਸਵਾਰੀ ਹੈ ਜਿਹਦੇ ਤੇ ਆਪਾਂ ਸਫ਼ਰ ਕਰਨੇ ਹਾਂ, ਉਸ ਦੀ ਕੋਈ ਨਾ ਕੋਈ ਸੀਮਾ, ਉਹਦੀ ਕੋਈ ਨਾ ਕੋਈ ਲਿਮਿਟ ਹੈ। ਕਾਰ ਵਿੱਚ ਵੀ ਬੈਠਨੇ ਹਾਂ ਤੇ ਉਸ ਦੀਆਂ ਸੀਟਾਂ ਦੀ ਵੀ ਕੋਈ ਸੀਮਾ ਹੈ। ਆਪਾਂ ਟ੍ਰੇਨ ਵਿੱਚ ਸਫ਼ਰ ਕਰਨੇ ਹਾਂ ਤੇ ਉਸ ਦੀ ਵੀ ਕੋਈ ਸੀਮਾ ਹੈ। ਜੇ ਆਪਾਂ ਬੱਸ ਤੇ ਸਫ਼ਰ ਕਰਨੇ ਹਾਂ ਜਾਂ ਜਹਾਜ਼ ਤੇ ਸਫ਼ਰ ਕਰਦੇ ਹਾਂ, ਕੋਈ ਛਿਪ ਰਾਹੀਂ ਸਫ਼ਰ ਕਰਦਾ, ਹਰ ਅਸਵਾਰੀ ਦੀ ਤਾਕਤ ਦੀ ਵੀ ਸੀਮਾ ਹੈ, ਉਸ ਵਿੱਚ ਬੈਠਣ ਦੀ ਵੀ ਸੀਮਾ ਹੈ, ਲਿਮਿਟ ਹੈ। ਪਰ ਧੰਨ ਗੁਰੂ ਅਰਜਨ ਦੇ ਮਹਾਰਾਜ ਇੱਕ ਉਹ ਕਲਯੁਗ ਦੇ ਜਹਾਜ਼ ਨੇ ਕਿ ਪੂਰੇ ਦਾ ਪੂਰਾ ਸੰਸਾਰ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਬਦ ਦਾ ਸਹਾਰਾ ਲਵੇ ਤੇ ਗੁਰੂ ਅਰਜਨ ਦੇਵ ਸਾਰੀ ਸ੍ਰਿਸ਼ਟੀ ਨੂੰ ਪਾਰ ਕਰਨ ਦੀ ਸਮਰੱਥਾ ਰੱਖਦੇ। ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ ਬਚਨ ਹੈ, ਕਲਯੁਗ ਜਹਾਜ਼ ਅਰਜਨ ਗੁਰੂ, ਧੰਨ ਗੁਰੂ ਅਰਜਨ ਦੇ ਮਹਾਰਾਜ ਇੱਕ ਬੋਹਿਤ ਨੇ, ਜਹਾਜ਼ ਨੇ। ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬਿਹਤਰੋ, ਤੇ ਪੂਰੀ ਦੀ ਪੂਰੀ ਸ੍ਰਿਸ਼ਟੀ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਸ਼ਬਦ ਦੀ ਕਿਰਪਾ ਨਾਲ ਉਹਦਾ ਪਾਰ ਉਤਾਰਾ ਹੋ ਜਾਏਗਾ। ਸ਼ਬਦ ਪੜ੍ਹ ਰਹੇ ਸਨ ਬੜਾ ਪਿਆਰਾ ਭਾਈ ਸਾਹਿਬ, ਤੇ ਦੇਖੋ ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਬਚਨ ਹੈ। ਹਜ਼ੂਰ ਕਹਿੰਦੇ ਨੇ ਪਰਮੇਸ਼ਵਰ ਨੇ ਸਾਡੇ ਤੇ ਇੱਕ ਕਿਰਪਾ ਕਰ ਦਿੱਤੀ, ਬਖਸ਼ਿਸ਼ ਕਰ ਦਿੱਤੀ ਕਿ ਜਿਹੜਾ ਦੁੱਖਾਂ ਦਾ ਟਿਕਾਣਾ ਸੀ ਅੰਦਰੋਂ ਉਹ ਸਦੀਵ ਕਾਲ ਲਈ ਖਤਮ ਕਰ ਦਿੱਤਾ। ਉਸ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਬੰਨ ਮਾਰ ਦਿੱਤਾ ਕਿ ਅੰਦਰ ਦੀ ਚਿੰਤਾ ਝੋਰਾ ਖਤਮ ਹੋ ਗਿਆ ਜਦੋਂ ਧੁਰਕੀ ਬਾਣੀ ਦਾ ਗਿਆਨ ਅਨੁਭਵ ਸਾਡੇ ਅੰਦਰ ਆਇਆ। ਸ਼ਬਦ ਪੜਿਆ ਜਾ ਰਿਹਾ ਸੀ, ਪਰਮੇਸ਼ਰ ਦਿੱਤਾ ਬੰਨਾ, ਉਸ ਪਰਿਪੂਰਨ ਪਰਮਾਤਮਾ ਨੇ ਬੰਨ ਮਾਰ ਦਿੱਤਾ, ਰੋਕ ਲਾ ਦਿੱਤੀ, ਦੁੱਖ ਰੋਗ ਕਾ ਡੇਰਾ ਭੰਨਾ, ਜਿਹੜਾ ਦੁੱਖਾਂ ਤੇ ਰੋਗਾਂ ਦਾ ਅੰਦਰ ਟਿਕਾਣਾ ਸੀ, ਹਜ਼ੂਰ ਕਹਿੰਦੇ ਨੇ ਉਸ ਮਾਲਕ ਨੇ ਕਿਰਪਾ ਕਰਕੇ ਉਹ ਖਤਮ ਹੀ ਕਰ ਦਿੱਤਾ। ਪਰ ਇੱਥੇ ਇੱਕ ਸਵਾਲ ਹੈ ਕਿ ਦੇਖੋ ਗੁਰੂ ਅਰਜਨ ਦੇ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ, ਕਿਉਂਕਿ ਅੱਜ ਆਪ ਕੌਮ ਦੇ ਮਹਾਨ ਸ਼ਹੀਦਾਂ ਨੂੰ ਯਾਦ ਪੈ ਕਰਦੇ ਹੋ। ਦਾਸ ਨੂੰ ਇੱਥੇ ਹੀ ਆ ਕੇ ਪਤਾ ਲੱਗਾ, ਮੈਂ ਉਸ ਸੰਬੰਧੀ ਜ਼ਰੂਰ ਅਰਜ ਕਰਨੀ ਚਾਹਾਂਗਾ। ਸਭ ਤੋਂ ਜ਼ਿਆਦਾ ਦੁੱਖ ਹੁੰਦਾ ਕਿਸੇ ਨੂੰ ਸਰੀਰਕ ਤੌਰ ਤੇ ਤਸੀਹੇ ਦੇ, ਹਾਲਾਂਕਿ ਮਾਨਸਿਕ ਪੀੜਾ ਵੀ ਬੰਦਾ ਜਰ ਜਾਂਦਾ ਹੈ, ਮਾਨਸਿਕ ਪੀੜਾ ਦੇ ਨਾਲ ਜੇ ਬੰਦਾ ਪੀੜਿਤ ਕਹੇ ਤੇ ਉਸ ਮਾਨਸਿਕ ਪੀੜਾ ਨੂੰ ਵੀ ਸਾਂਝਿਆ ਕੀਤਾ ਜਾ ਸਕਦਾ ਹੈ। ਮਨੋਵਿਗਿਆਨਕ ਕੌਣ ਨੇ? ਸਾਈਕੋਲੋਜਿਸਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਜੋ ਬੰਦਾ ਦਿਮਾਗੀ ਤੌਰ ਤੇ ਪਰੇਸ਼ਾਨ ਹੋਵੇ ਉਹਦੇ ਨਾਲ ਗੱਲਬਾਤ ਕਰਕੇ ਦਿਮਾਗ ਦੀ ਪਰੇਸ਼ਾਨੀ ਦੁੱਖ ਨੂੰ ਘਟਾਇਆ ਜਾ ਸਕਦਾ ਹੈ। ਪਰ ਪਿਆਰਿਓ, ਜਿਹਨੂੰ ਤਨ ਦੇ ਉੱਤੇ ਦੁੱਖ ਦਿੱਤਾ ਜਾਏ ਤੇ ਤਨ ਦਾ ਦੁੱਖ ਨਾ ਤਾਂ ਵੰਡਾਇਆ ਜਾ ਸਕਦਾ ਹੈ, ਨਾ ਕਿਸੇ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ। ਤਨ ਦੇ ਦੁੱਖ ਨੂੰ ਤਾਂ ਕੇਵਲ ਉਸ ਨੂੰ ਹੀ ਖੰਡਾਉਣਾ ਪੈਂਦਾ ਹੈ ਜਿਸ ਦੇ ਤਨ ਦੇ ਉੱਪਰ ਵਾਪਰ ਰਿਹਾ। ਫਿਰ ਮੈਂ ਬੇਨਤੀ ਕਰਾਂ, ਮਨ ਦਾ ਦੁੱਖ ਅਸੀਂ ਸ਼ੇਅਰ ਕਰ ਸਕਦੇ ਹਾਂ ਕਿਸੇ ਨਾਲ, ਅੰਦਰ ਦਾ ਦੁੱਖ, ਪਰ ਤਨ ਦਾ ਦੁੱਖ ਕਿਸੇ ਨਾਲ ਸ਼ੇਅਰ ਕੀ ਕਰਾਂਗੇ? ਜਿਹਨੂੰ ਤਸੀਹੇ ਦਿੱਤੇ ਜਾ ਰਹੇ ਨੇ ਉਹਨੂੰ ਹੀ ਖੰਡਾਉਣਾ ਪਏਗਾ। ਦੂਸਰਾ ਹਮਦਰਦੀ ਵਿੱਚ ਉਹਦੇ ਨਾਲ ਜ਼ਰੂਰ ਪ੍ਰਗਟ ਕਰ ਸਕਦਾ ਹੈ, ਪਰ ਦੁੱਖ ਤਾਂ ਕੇਵਲ ਉਹਨੂੰ ਜਿਹਨੇ ਆਪਣੇ ਤਨ ਉੱਤੇ ਖੰਡਾਉਣਾ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਕਿਰਪਾ ਕੀਤੀ ਕਿ ਭਜਨ ਬੰਦਗੀ ਕਰਨ ਵਾਲਿਆਂ ਨੂੰ ਸਰੀਰਕ ਦੁੱਖ ਨਹੀਂ। ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਤਾਂ ਅੰਤਲੇ ਸਮੇਂ ਜਦੋਂ ਸ਼ਹਾਦਤ ਦਾ ਜਾਮ ਪੀਂਦੇ ਨੇ, ਹਜ਼ੂਰ ਨੂੰ 5 ਦਿਨ ਦੇ ਕਰੀਬ ਲਗਾਤਾਰ ਤਸੀਹੇ ਦਿੱਤੇ ਗਏ ਤੇ ਉਹ ਤਸੀਹਾਂ ਦਾ ਜ਼ਿਕਰ ਕਰਦਿਆਂ ਬੰਦੇ ਦਾ ਅੰਦਰ ਕੰਬ ਜਾਂਦਾ। ਤਸੀਹੇ ਕੋਈ ਛੋਟੇ ਨਹੀਂ, ਇੱਕ ਤਾਂ ਸੂਰਜ ਤਪਦਾ ਪਿਆ, ਅੱਗ ਸੱਟ ਰਹੀ ਹੈ, ਦੂਜੇ ਪਾਸੇ ਜ਼ਮੀਨ ਤਪੀ ਹੋਈ, ਤੀਸਰਾ ਇੱਥੇ ਅੱਗ ਬਾਲ ਕੇ ਲੱਕੜਾਂ ਰਾਹੀਂ ਅੱਗ ਬਾਲ ਕੇ ਤੱਤੇ ਲੋਹੇ ਨੂੰ ਲੋਹ ਨੂੰ ਤਪਾਇਆ ਗਿਆ ਹੈ, ਰੇਤ ਨੂੰ ਤਪਾਇਆ ਗਿਆ ਹੈ, ਪਾਣੀ ਨੂੰ ਉਬਾਲਿਆ ਗਿਆ ਹੈ, ਹਰ ਪਾਸੇ ਅੱਗ ਹੀ ਅੱਗ, ਹਰ ਪਾਸੇ ਤਪਸ਼ ਹੀ ਤਪਸ਼। ਇੰਨੇ ਵੱਡੇ ਦੁੱਖ ਵਿੱਚ ਬੈਠੇ ਹੋਏ ਸੰਸਾਰੀ ਤੌਰ ਤੇ ਸ਼ਬਦ ਵਰਤ ਰਿਹਾ, ਪਰ ਗੁਰੂ ਅਰਜਨ ਦੇਵ ਤਾਂ ਕਹਿੰਦੇ ਸਾਡੇ ਤਾਂ ਦੁੱਖ ਦਾ ਡੇਰਾ ਹੀ ਚਲਾ ਗਿਆ। ਆਮ ਬੰਦਾ ਸੋਚੇਗਾ ਕਿ ਇਹ ਦੁੱਖ ਦਾ ਡੇਰਾ ਗਿਆ, ਤੱਤੀ ਲੋਕ ਹੈ, ਸੀਸ ਵਿੱਚ ਰੇਤਾ ਹੈ, ਉਬਲਦੀ ਕੋਈ ਦੇਗ ਹੈ, ਪਰ ਮਹਾਰਾਜ ਤਾਂ ਕਹਿ ਰਹੇ ਨੇ ਦੁੱਖ ਰੋਗ ਕਾ ਡੇਰਾ ਭੰਨਾ, ਹਰ ਚੀਜ਼ ਤਪਦੀ ਪਈ ਹੈ, ਪਰ ਧੰਨ ਗੁਰੂ ਅਰਜਨ ਦੇਵ ਉਸ ਤੱਤੀ ਲੋਹ ਦੇ ਬੈਠੇ ਉੱਪਰ ਵੀ, ਉੱਪਰ ਬੈਠੇ ਹੋਏ ਵੀ ਅੱਤ ਦੇ ਠੰਡੇ ਨੇ। ਚੇਤੇ ਰੱਖਿਓ, ਦੁੱਖ ਉਹਦੇ ਲਈ ਹੈ ਜਿਹੜਾ ਮਾਨਸਿਕ ਪੱਧਰ ਤੇ ਦੁੱਖ ਨੂੰ ਸਵੀਕਾਰ ਕਰ ਲਵੇ, ਤੇ ਪਿਆਰਿਓ ਜਿਹੜਾ ਆਤਮਿਕ ਤੌਰ ਤੇ ਮਾਨਸਿਕ ਤੌਰ ਤੇ ਦੁੱਖ ਨੂੰ ਸਵੀਕਾਰ ਨਹੀਂ ਕਰਦਾ ਉਹਦੇ ਤਨ ਉੱਤੇ ਵੀ ਦੁੱਖ ਆ ਜਾਏ, ਉਹ ਦੁੱਖ ਨੂੰ ਕਦੀ ਦੁੱਖ ਜਾਣਦਾ ਹੀ ਨਹੀਂ। ਥੋੜਾ ਜਿਹਾ ਫਿਰ ਨੂੰ ਮੈਂ ਖੋਲਣ ਦਾ ਯਤਨ ਕਰਾਂ ਸ਼ਬਦ ਦੇ ਰਾਹੀਂ, ਦੁੱਖ ਕੀ ਚੀਜ਼ ਹੈ ਤੇ ਸੁੱਖ ਕੀ ਚੀਜ਼ ਹੈ। ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਕਿ ਜਿਹੜੀ ਚੀਜ਼, ਜਿਹੜਾ ਸ਼ਬਦ, ਜਿਹੜੀ ਘਟਨਾ, ਫਿਰ 3 ਸ਼ਬਦ ਮੈਂ ਦੋਹਰਾਉਣ ਲੱਗਾ, ਕੋਈ ਚੀਜ਼, ਕੋਈ ਘਟਨਾ, ਕੋਈ ਸ਼ਬਦ, ਜਿਹੜਾ ਤਾਂ ਸਾਡੇ ਮਨ ਦੇ ਅਨੁਕੂਲ ਹੋਵੇ, ਸਾਡੀ ਮਰਜ਼ੀ ਦਾ ਹੋਵੇ, ਪਿਆਰੇ ਉਹ ਸਾਡੇ ਲਈ ਸੁਖਦਾਇਕ ਹੈ। ਜਿਹੜੀ ਚੀਜ਼, ਜਿਹੜਾ ਸ਼ਬਦ ਔਰ ਜਿਹੜੀ ਘਟਨਾ ਸਾਡੇ ਮਨ ਦੇ ਪ੍ਰਤੀਕੂਲ ਹੋਵੇ, ਵਿਪਰੀਤ ਹੋਵੇ, ਉਹ ਸਾਡੇ ਲਈ ਦੁੱਖ ਹੈ। ਫਿਰ ਇਹਨੂੰ ਥੋੜਾ ਜਿਹਾ ਬੇਨਤੀ ਹੈ, ਜੋ ਮੇਰੇ ਅਨੁਸਾਰ ਹੈ ਉਹ ਸੁੱਖ ਹੈ, ਜੋ ਮੇਰੇ ਅੰਦਰ ਦੇ ਅਨੁਸਾਰ ਨਹੀਂ ਉਹ ਦੁੱਖ ਹੈ। ਇਹਦੇ ਵਿੱਚੋਂ ਤੇ ਦੁਸ਼ਮਣ ਤੇ ਮਿੱਤਰ ਦੀ ਬਿਰਤੀ ਪੈਦਾ ਹੁੰਦੀ ਹੈ। ਜੋ ਮੇਰੇ ਅਨੁਸਾਰ ਹੈ ਉਹ ਮੇਰਾ ਹਮਦਰਦ ਤੇ ਮੇਰਾ ਮਿੱਤਰ ਹੈ, ਜੋ ਮੇਰੇ ਅਨੁਸਾਰ ਨਹੀਂ ਉਹ ਮੇਰਾ ਵਿਰੋਧੀ ਤੇ ਮੇਰਾ ਦੁਸ਼ਮਣ ਹੈ। ਸਿਰਫ ਜੋ ਮਨ ਦੇ ਅਨੁਕੂਲ ਹੋਵੇ, ਮਨ ਦੇ ਅਨੁਸਾਰ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ ਉਹ ਸੁਖਦਾਇਕ ਹੈ। ਜੋ ਮਨ ਦੇ ਵਿਪਰੀਤ ਹੋਵੇ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ, ਉਹ ਦੁਖਦਾਇਕ ਹੈ। ਸੱਚ ਇਹ ਵੇ ਕਿ ਮਹਾਂਪੁਰਖ ਭਗਤ ਜਨ ਸੂਰਮੇ ਉਹਨਾਂ ਨੇ ਆਪਣੇ ਮਨ ਨੂੰ ਸ਼ਬਦ ਨਾਲ ਢਾਲ ਹੀ ਇਸ ਢੰਗ ਨਾਲ ਲਿਆ ਹੈ ਕਿ ਹਰ ਪ੍ਰਤੀਕੂਲ ਘਟਨਾ ਨੂੰ ਵੀ ਉਹ ਅਨੁਕੂਲ ਜਾਣ ਕੇ ਆਪਣੇ ਤਨ ਦੇ ਉੱਤੇ ਜੱਜ ਜਾਂਦੇ ਨੇ। ਜਿਹਨੂੰ ਜ਼ਾਲਮ ਕਹਿੰਦਾ ਮੈਂ ਦੁੱਖ ਦੇ ਰਿਹਾ, ਉਹ ਕਹਿੰਦੇ ਤੇਰੇ ਤਾਂ ਦੁੱਖ ਵਿੱਚੋਂ ਵੀ ਮੈਨੂੰ ਸੁੱਖ ਪ੍ਰਤੀਤ ਹੁੰਦਾ ਪਿਆ, ਕਿਉਂਕਿ ਮੈਨੂੰ ਦੁੱਖ ਮੰਨਿਆ ਹੀ ਨਹੀਂ। ਇਸੇ ਬਚਨ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਇਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਇਹਦਾ ਮਤਲਬ ਦੁੱਖ ਆਏ ਪਰ ਦੁੱਖ ਨੂੰ ਦੁੱਖ ਨਾ ਸਵੀਕਾਰੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ, ਜਿਹੜਾ ਦੁੱਖ ਨੂੰ ਵੀ ਦੁੱਖ ਨਾ ਮੰਨੇ। ਇਸੇ ਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਰਾਤ ਵੀ ਵਿਚਾਰ ਰਹੇ ਸੀ ਕਿ ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਗੁਰੂ ਨਾਨਕ ਸਾਹਿਬ ਦੇ ਇੱਕ ਅੰਮ੍ਰਿਤ ਬੋਲ ਕੇ ਮਾਝ ਕੀ ਵਾਰ ਚ ਸ਼ਲੋਕ ਹੈ, ਉਸ ਸ਼ਲੋਕ ਵਿੱਚ ਸਾਹਿਬ ਨੇ ਫਰਮਾਇਆ ਕਿ ਹੇ ਪ੍ਰਭੂ,
ਕਿ ਜੇਕਰ ਮੰਨ ਲਿਆ ਜਾਏ ਕਿ ਮੇਰੇ ਤਨ ਨੂੰ ਇੱਕ ਰੋਗ ਲੱਗ ਗਿਆ, ਡਾਕਟਰ
ਹਕੀਮ ਵੈਦ ਕੋਈ ਵੀ ਇਹ ਸ਼ਾਦੀ ਭਰਨ ਨੂੰ ਤਿਆਰ ਨਹੀਂ ਕਿ ਮੈਂ ਇਸ ਨੂੰ ਬਚਾ ਸਕਣਾ। ਤਨ ਨੂੰ ਰੋਗ ਲੱਗ ਗਿਆ ਉਹਦਾ ਕਿਤੇ ਇਲਾਜ ਨਹੀਂ। ਦੂਸਰਾ ਕਿ ਸਮੇਂ ਦੀ ਚਾਲ ਵੀ ਮੇਰੇ ਵਿਪਰੀਤ ਹੈ, ਇਹਦਾ ਮਤਲਬ ਕਿ ਜਿਸ ਚੀਜ਼ ਨੂੰ ਹੱਥ ਪਾਉਣਾ ਉਹ ਮੇਰੇ ਉਲਟ ਹੋ ਰਹੀ, ਕੰਮ ਨੂੰ ਹੱਥ ਪਾਉਣਾ ਉਹ ਮੇਰੇ ਵਿਪਰੀਤ ਹੈ। ਤੇ ਖੂਨ ਪੀਣ ਵਾਲੇ ਰਾਜੇ, ਤਸ਼ੱਦਦ ਕਰਨ ਵਾਲੇ ਬਾਦਸ਼ਾਹ, ਉਹ ਮੇਰੇ ਪਰਿਵਾਰ ਤੇ ਦਿਨ ਰਾਤ ਤਸ਼ੱਦਦ ਜ਼ੁਲਮ ਕਰਦੇ ਨੇ, ਪਰ ਇਹ ਕੋਈ ਛੋਟਾ ਜਿਹਾ ਦੁੱਖ ਨਹੀਂ ਕਿ ਤਨ ਨੂੰ ਰੋਗ ਲੱਗ ਜਾਏ, ਇਲਾਜ ਕੋਈ ਨਹੀਂ। ਕੰਮ ਨੂੰ ਹੱਥ ਪਾਵਾਂ ਤੇ ਹਰ ਕੰਮ ਹੀ ਪੁੱਠਾ ਪੈ ਰਿਹਾ, ਤੇ ਬਾਦਸ਼ਾਹ ਖੂਨ ਪੀਣ ਵਾਲੀ ਹਕੂਮਤ ਮੇਰੇ ਤੇ ਤਸ਼ੱਦਦ ਕਰਦੀ ਪਈ ਏ, ਪਰ ਇੰਨਾ ਕੁਝ ਜਰ ਕੇ ਵੀ ਇੱਕ ਕਿਰਪਾ ਕਰੀ, ਇਸ ਦੁੱਖ ਨੂੰ ਮੈਂ ਦੁੱਖ ਨਹੀਂ ਜਾਣਾਗਾ। ਦੁੱਖ ਤਾਂ ਉਦੋਂ ਹੈ ਕਿ ਜਦੋਂ ਤੇਰੀ ਯਾਦ ਤੇ ਤੇਰਾ ਸਿਮਰਨ ਮੇਰੇ ਹਿਰਦੇ ਵਿੱਚ ਭੁੱਲ ਜਾਏ, ਉਹ ਦੁੱਖ ਹੈ। ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਜੇ ਦੇਖ ਹੈ ਦੁੱਖ ਲਾਈ ਹੈ ਤਨ, ਗੁਰੂ ਨਾਨਕ ਸਾਹਿਬ, ਜੇ ਤਨ ਨੂੰ ਦੁੱਖ ਲੱਗ ਜਾਏ, ਜੇ ਦੇਖ ਹੈ ਦੁੱਖ ਲਾਈ ਹੈ ਪਾਪ ਗ੍ਰਹਿ ਦੋਇ ਰਾਹ, ਇਹਦਾ ਅਰਥ ਹੈ ਰਾਹੁ ਤੇ ਕੇਤੂ, ਜਿਵੇਂ ਕਿਹਾ ਜਾਂਦਾ ਗ੍ਰਹਿ ਚਾਲ ਉਲਟ, ਇਹਦਾ ਮਤਲਬ ਅਰਥ ਕਰਾਂਗੇ ਸਮੇਂ ਦੀ ਚਾਲ ਉਲਟ ਹੋ ਜਾਏ। ਮਹਾਰਾਜ ਕਹਿੰਦੇ ਜੇ ਦੇਖ ਹੈ ਦੁੱਖ ਲਾਈ ਹੈ ਪਾਪ ਗ੍ਰਹਿ ਦੋਇ ਰਾਹ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਏਵੇਂ ਜਾਪੈ ਭਾਓ ਪੀ ਤੂੰ ਹੈ ਸਾਲਾਹਣਾ, ਆਖਣ ਲੱਗੇ ਨਾ ਚਾਹੋਗੇ ਪ੍ਰਭੂ, ਇਸ ਦੁੱਖ ਵਿੱਚ ਵੀ ਤੇਰੀ ਸਲੋਤਾ ਹੀ ਮੇਰੀ ਜ਼ਿੰਦਗੀ ਹੈ। ਮੈਂ ਸਿਰਫ ਇੱਕ ਅਰਜ਼ ਕਰਨੀ ਚਾਹੁੰਦਾ ਵਾਂ ਕਿ ਜਦੋਂ ਕੋਈ ਅੰਦਰੋਂ ਮਾਲਕ ਨਾਲ ਜੁੜਦਾ ਹੈ, ਦੁਨੀਆਂ ਵਿੱਚ ਸਭ ਤੋਂ ਵੱਡਾ ਦੁੱਖ ਬੰਦੇ ਨੂੰ ਸਰੀਰ ਦਾ ਹੈ। ਫਿਰ ਸ਼ਬਦ ਦੁਹਰਾਵਾਂ, ਕਿਸੇ ਦਾ ਚਿੱਤ ਨਹੀਂ ਕਰਦਾ ਕਿ ਮੈਂ ਮੌਤ ਨੂੰ ਸਵੀਕਾਰ ਕਰ ਲਵਾਂ। ਜੇ ਆਪਾਂ ਦੇਖਾਂਗੇ ਬੰਦਾ ਕਈ ਵਾਰੀ ਆਪਣੇ ਤਨ ਦੇ ਅੰਗਾਂ ਦੀ ਵੀ ਬਲੀ ਦੇ ਦਿੰਦਾ, ਪਰ ਮੇਰੀ ਜਿੰਦ ਬਚੀ ਰਹੇ, ਕਿਉਂਕਿ ਜਿੰਦ ਸਭ ਤੋਂ ਵੱਧ ਬੰਦੇ ਨੂੰ ਪਿਆਰੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਈ ਆਦਮੀ ਬਿਮਾਰ ਹੋ ਜਾਂਦੇ, ਡਾਕਟਰ ਇਹ ਸ਼ਬਦ ਕਹਿ ਦਿੰਦਾ ਕਿ ਇਹਦੀ ਜਿੰਦ ਤਾਂ ਬਚ ਸਕੇਗੀ ਜੇ ਇਹਦਾ ਹੱਥ ਕੱਟਾਂਗੇ, ਤਾਂ ਇਹਦੀ ਜਿੰਦ ਤਾਂ ਬਚ ਸਕਦਾ ਜੇ ਬਿਮਾਰੀ ਨੂੰ ਰੋਕਣ ਲਈ ਉਹਦਾ ਪੈਰ ਕੱਟਿਆ ਜਾਏ, ਹਾਲਾਂਕਿ ਇੱਕ ਨਹੁੰ ਕੱਟਿਆ ਜਾਏ ਸਾਡੇ ਤੋਂ ਇਹ ਬਰਦਾਸ਼ਤ ਨਹੀਂ। ਪਰ ਇਨਸਾਨ ਆਪਣੀ ਜਿੰਦ ਨੂੰ ਬਚਾਉਣ ਦੀ ਖਾਤਰ ਆਪਣੇ ਤਨ ਦੇ ਅੰਗ ਨੂੰ ਵੀ ਕਟਵਾਉਣ ਲਈ ਤਿਆਰ ਏ। ਉਹ ਕਹਿੰਦਾ ਕੋਈ ਗੱਲ ਨਹੀਂ, ਜੇ ਲੱਤ ਬਾਹ ਚਲੀ ਗਈ ਘੱਟੋ ਘੱਟ ਮੇਰੀ ਜਿੰਦ ਤਾਂ ਬਚ ਜਾਏਗੀ ਨਾ। ਇਹਦਾ ਮਤਲਬ ਕਿ ਜਿੰਦ ਨਾਲ ਇੰਨੀ ਮੁਹੱਬਤ ਹੈ। ਅਸੀਂ ਥੋੜੀ ਜੀ ਮੈਂ ਸਿਰਫ ਸ਼ਹੀਦਾਂ ਸੰਬੰਧੀ ਆਪ ਜੀ ਨਾਲ ਇਹ ਵਿਚਾਰ ਸਾਂਝੀ ਕਰਨੀ ਹੈ। ਹੋ ਸਕਦਾ ਆਪ ਟੀਵੀ ਰੇਡੀਓ ਰਾਹੀਂ ਇਹ ਸੁਣਦੇ ਵੀ ਹੋ। ਪਿਆਰਿਓ, ਪਹਿਲੀ ਬੇਨਤੀ ਇਹ ਕਿ ਸ਼ਹੀਦ ਸ਼ਬਦ ਸਿੱਖਾਂ ਦੇ ਇਤਿਹਾਸ ਦਾ ਕਿਤੇ ਵੀ ਗੱਲ ਕਰੋ, ਅਸੀਂ ਸ਼ਹੀਦ ਨੂੰ ਆਪਣੀ ਤਵਾਰੀਖ ਵਿੱਚੋਂ, ਆਪਣੇ ਬੋਲਾਂ ਚੋਂ ਕਦੀ ਵੱਖ ਨਹੀਂ ਕਰ ਸਕਾਂਗੇ। ਇੱਥੋਂ ਤੱਕ ਕਿ ਜਦੋਂ ਅਸੀਂ ਅਕਾਲ ਪੁਰਖ ਸਾਹਮਣੇ ਅਰਦਾਸ ਕਰਨੇ, ਸਵੇਰੇ ਕਰੀਏ ਸ਼ਾਮ ਕਰੀਏ, ਸਾਡੀ ਤਾਂ ਅਰਦਾਸ ਦਾ ਹਿੱਸਾ ਵੀ ਸਾਡੇ ਸ਼ਹੀਦ ਨੇ। ਜਿੱਥੇ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਧਿਆਨ ਕਰਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਕਰਨੀ ਕਮਾਈ ਦਾ ਧਿਆਨ ਕਰਨੇ ਆ, ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੰਜ ਦੀਦਾਰ ਦਰਸ਼ਨ ਦਾ ਜ਼ਿਕਰ ਕਰਨੇ ਆ, ਜਿੱਥੇ ਅਸੀਂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਲੰਗਰ ਲਾਉਣ ਵਾਲੇ ਸੇਵਾ ਕਰਨ ਵਾਲੇ ਭਜਨੀਕ ਮਹਾਂਪੁਰਖਾਂ ਨੂੰ ਚੇਤੇ ਕਰਨੇ ਆ, ਉੱਥੇ ਯਾਦ ਰੱਖਿਓ ਕਿ ਅਰਦਾਸ ਅਸੀਂ ਅਕਾਲ ਪੁਰਖ ਸਾਹਮਣੇ ਕਰਨੇ ਆ, ਪਰ ਸਾਡੀ ਅਰਦਾਸ ਦੀ ਮੁਕੰਮਲਤਾ ਤਾਂ ਹੈ ਕਿ ਜਿੰਨੀ ਦੇਰ ਤੱਕ ਆਪਾਂ ਸ਼ਹੀਦਾਂ ਨੂੰ ਯਾਦ ਕਰਾਂਗੇ। ਉਹਦੇ ਵਿੱਚ ਇੱਕ ਬਚਨ ਅਸੀਂ ਪੜ੍ਹਦੇ, ਅਸੀਂ ਆਪਣੀ ਅਰਦਾਸ ਤੋਂ ਵੀ ਵੱਖ ਨਹੀਂ ਕਰਦੇ। ਉਹ ਬਚਨ ਹੈ, ਤੁਸੀਂ ਰੋਜ਼ ਸਾਰੇ ਪੜ੍ਹਦੇ ਹੋ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਇਹ ਕੌਣ ਨੇ? ਸ਼ਹੀਦ ਨੇ ਸਾਡੇ, ਇਹ ਸਾਡੀ ਕੌਮ ਦਾ ਅੰਗ ਨੇ। ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਫਿਰ ਕੀਤਾ ਕਿ ਆਪਣੇ ਬੰਦ ਬੰਦ ਕਟਾ ਦਿੱਤੇ, ਖੋਪੜੀਆਂ ਲਾਈਆਂ ਗਈਆਂ, ਚਰਖੜੀਆਂ ਤੇ ਚਾੜੇ ਗਏ, ਆਰਿਆਂ ਨਾਲ ਚੀਰੇ ਗਏ, ਫਾਂਸੀ ਦੇ ਰੱਸੇ ਚੁੰਮੇ, ਜਿਨ੍ਹਾਂ ਨੂੰ ਆਪ ਜੀ ਜੀ ਯਾਦ ਪੈ ਕਰਦੇ ਹੋ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ,
ਧਰਮ ਨਹੀਂ ਹਾਰਿਆ। ਕਹਿਣ ਲੱਗੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਦੇਖੋ ਹਰ ਵਕਤ ਜਦੋਂ ਅਸੀਂ ਅਰਦਾਸ ਕਰਨੇ ਆ, ਸਾਡੀ ਅਰਦਾਸ ਅਸੀਂ ਸ਼ਹੀਦ ਯਾਦ ਨਾ ਕਰੀਏ ਤੇ ਸਾਡੀ ਅਰਦਾਸ ਦੀ ਮੁਕੰਮਲਤਾ ਲਿਖੀ। ਮੈਂ ਸ਼ਬਦ ਪਹਿਲੀ ਬੇਨਤੀ ਕਰਨੀ ਚਾਹਾਂਗਾ ਕਿ ਸ਼ਹੀਦ ਸ਼ਬਦ ਕੀ ਹੈ, ਇੱਕ ਤਰ੍ਹਾਂ ਸੰਬੰਧੀ, ਤੇ ਦੂਜਾ ਜਿਸ ਦਿਨ ਨੂੰ ਆਪਾਂ ਮਨਾ ਰਹੇ ਹਾਂ, ਸਰਦਾਰ ਬੇਅੰਤ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਜੀ ਸੁੱਖਾ, ਉਹ ਕੌਮ ਦੇ ਸ਼ਹੀਦ ਨੇ, ਉਹਨਾਂ ਦੀ ਯਾਦ ਤਖ਼ਤ ਸਾਹਿਬ ਉੱਪਰ ਮਨਾਈ ਜਾਂਦੀ ਹੈ ਸ਼ਹਾਦਤ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਰਚਨਾ ਵਿੱਚੋਂ ਕੁਛ ਬਚਨ ਕਹਿਣ ਤੋਂ ਪਹਿਲਾਂ ਪਹਿਲਾ ਸ਼ਬਦ ਹੈ ਸ਼ਹੀਦ। ਇਹ ਸ਼ਹੀਦ ਸ਼ਬਦ ਕਿੱਥੋਂ ਆਇਆ ਹੈ? ਦੇਖੋ ਹਿੰਦੁਸਤਾਨ ਦਾ ਜਿਤਨਾ ਵੀ ਸਾਹਿਤ ਹੈ, ਧਰਮ ਦਾ ਲਿਟਰੇਚਰ ਹੈ, ਹਿੰਦੁਸਤਾਨ ਦੇ ਧਾਰਮਿਕ ਲਿਟਰੇਚਰ ਵਿੱਚ ਕਿਤੇ ਸ਼ਹੀਦ ਸ਼ਬਦ ਨਹੀਂ। ਚਾਰ ਵੇਦ ਨੇ ਪਰ ਚਾਰ ਵੇਦਾਂ ਵਿੱਚ ਕਿਤੇ ਸ਼ਹੀਦ ਸ਼ਬਦ ਨਹੀਂ। ਹਾਂ, ਬਲੀ ਦਾ ਜ਼ਿਕਰ ਜ਼ਰੂਰ ਮਿਲੇਗਾ ਪਰ ਚੇਤੇ ਰੱਖਿਓ ਸ਼ਹੀਦ ਦਾ ਨਹੀਂ। ਬਲੀ ਸ਼ਬਦ ਵਰਤਿਆ ਜਾਂਦਾ, ਕੁਰਬਾਨੀ ਇਸਲਾਮ ਚੋਂ ਆਇਆ ਹੈ। ਉਸ ਤੋਂ ਬਾਅਦ ਛੇ ਸ਼ਾਸਤਰ ਨੇ, ਛੇ ਸ਼ਾਸਤਰਾਂ ਵਿੱਚ ਕਿਤੇ ਸ਼ਹੀਦ ਸ਼ਬਦ ਨਹੀਂ। ਉਸ ਤੋਂ ਇਲਾਵਾ ਫਿਰ ਉਪਨਿਸ਼ਦ ਨੇ, ਪੁਰਾਣ ਨੇ, ਭਗਵਤ ਗੀਤਾ ਹੈ, ਰਾਮਾਇਣ ਹੈ, ਉਸ ਲਿਟਰੇਚਰ ਵਿੱਚ ਧਰਮ ਦੇ ਸਾਹਿਤ ਵਿੱਚ ਕਿਤੇ ਸ਼ਹੀਦ ਸ਼ਬਦ ਹੈ ਹੀ ਨਹੀਂ। ਅਸਲ 'ਚ ਸ਼ਹੀਦ ਸ਼ਬਦ ਇਸਲਾਮਿਕ ਸ਼ਬਦ ਹੈ, ਇਹ ਅਰਬੀ ਦਾ ਸ਼ਬਦ ਹੈ ਸ਼ਹੀਦ, ਤੇ ਸ਼ਹੀਦ ਸ਼ਬਦ ਦੀ ਵਰਤੋਂ ਕੁਰਾਨ ਦੇ ਵਿੱਚ 35 ਵਾਰ ਕੀਤੀ ਗਈ, 35 ਕੇ ਵਾਰ ਦੇ ਕਰੀਬ ਸ਼ਹੀਦ ਦੀ ਸ਼ਬਦ ਦੀ ਵਰਤੋਂ ਕੀਤੀ ਗਈ। ਸਿਰਫ ਇਹਦੇ ਪਿਛੋਕੜ ਲਈ, ਕਿਉਂਕਿ ਇਹ ਸ਼ਬਦ ਸੌਖੇ ਜਿਹੇ ਅਰਥ ਹੋ ਜਾਣ, ਕਿਉਂਕਿ ਅਸੀਂ ਹਰ ਰੋਜ਼ ਸ਼ਹੀਦ ਸ਼ਬਦ ਵਰਤਦੇ ਹਾਂ। ਕੁਰਾਨ ਵਿੱਚ 35 ਵਾਰ ਸ਼ਬਦ ਵਰਤਿਆ ਸ਼ਹੀਦ, ਅਰਬੀ ਵਿੱਚ ਇਸ ਸ਼ਬਦ ਦੇ ਅਰਥ ਨੇ, ਸ਼ਹੀਦ ਦੇ ਅਰਥ ਨੇ ਕਿ ਗਵਾਹ, ਤੇ ਸ਼ਹਾਦਤ ਦਾ ਅਰਥ ਹੈ ਗਵਾਹੀ। ਦੋ ਸ਼ਬਦ ਨੇ, ਇੱਕ ਸ਼ਹੀਦ ਤੇ ਦੂਜੀ ਸ਼ਹਾਦਤ। ਸ਼ਹੀਦ ਦਾ ਅਰਥ ਹੈ ਗਵਾਹ ਤੇ ਸ਼ਹਾਦਤ ਦਾ ਅਰਥ ਹੈ ਗਵਾਹੀ। ਤੇ ਆਪਣੇ ਪੰਜਾਬ ਵਿੱਚ ਅਜੇ ਵੀ ਕਈ ਥਾਵਾਂ ਤੇ ਜਦੋਂ ਕੋਰਟ ਕਚਹਿਰੀ ਵਿੱਚ ਕੇਸ ਹੋਵੇ ਤੇ ਕਿਹਾ ਜਾਂਦਾ ਅੱਜ ਇਸ ਕੇਸ ਦੀਆਂ ਸ਼ਹਾਦਤਾਂ, ਇਹਦਾ ਮਤਲਬ ਅੱਜ ਗਵਾਹੀਆਂ। ਸ਼ਹੀਦ ਦਾ ਅਰਥ ਗਵਾਹ ਤੇ ਸ਼ਹਾਦਤ ਦਾ ਅਰਥ ਹੈ ਗਵਾਹੀ। ਇਸਲਾਮ ਨੇ ਸ਼ਹੀਦ ਸ਼ਬਦ ਦੇ ਅਰਥ 5 ਤਰੀਕਿਆਂ ਨਾਲ ਕੀਤੇ। ਇੱਕ ਸ਼ਹੀਦ ਦਾ ਅਰਥ ਹੈ ਗਵਾਹ। ਮੈਂ ਫਿਰ ਬੇਨਤੀ ਕਰਾਂ ਕਿ ਸ਼ਹੀਦ ਦਾ ਅਰਥ ਇਸਲਾਮ ਵਿੱਚ ਜਿੱਥੇ ਮੌਤ ਨਾਲ ਸੰਬੰਧਿਤ ਹੈ ਉੱਥੇ ਸ਼ਹੀਦ ਦਾ ਅਰਥ ਹੈ ਗਵਾਹ। ਜਿਵੇਂ ਕੁਰਾਨ ਵਿੱਚ ਇਹ ਵੀ ਸ਼ਬਦ ਕਿਹਾ ਜਾਂਦਾ ਹੈ ਕਿ ਤੁਸੀਂ ਇਹ ਕੰਮ ਕਰੋ, ਅੱਲਾ ਇਸ ਗੱਲ ਦਾ ਸ਼ਹੀਦ ਹੈ, ਇਹਦਾ ਮਤਲਬ ਕਿ ਰੱਬ ਇਸ ਗੱਲ ਦਾ ਗਵਾਹ ਹੈ। ਉਹ ਸ਼ਬਦ ਵਰਤਨੇ ਆਪਣਾ ਪੈਗੰਬਰ ਇਸ ਗੱਲ ਦਾ ਸ਼ਹੀਦ ਹੈ, ਇਹਦਾ ਮਤਲਬ ਇਸ ਕੰਮ ਦਾ ਗਵਾਹ ਹੈ। ਇਸਲਾਮ ਦੇ ਅੰਦਰ ਸ਼ਹੀਦਾਂ ਦੇ 5 ਦਰਜੇ ਬਣਾਏ ਗਏ। ਗੁਰਸਿੱਖੀ ਵਿੱਚ ਆਉਣਾ, ਇਹ ਨਾ ਸਮਝਿਓ ਆਪਸ ਸ਼ਹੀਦਾਂ ਨੂੰ ਯਾਦ ਕਰਨੇ, ਪਰ ਮੇਰੀ ਬੇਨਤੀ ਸੀ ਕਿ ਸ਼ਹੀਦ ਸ਼ਬਦ ਦੀ ਗਹਿਰਾਈ ਵਿੱਚ ਜਾਈਏ। ਸ਼ਹੀਦ ਦਾ ਅਰਥ ਕਿਸੇ ਮਕਸਦ ਲਈ ਤੁਰਨਾ ਹੈ, ਸ਼ਹੀਦ ਦਾ ਅਰਥ ਕਿਸੇ ਮੰਜ਼ਿਲ ਵਾਸਤੇ ਪਹੁੰਚਣਾ ਹੈ। ਤੇ ਯਾਦ ਰੱਖੋ, ਸ਼ਹੀਦ ਮਾਂ ਦੀ ਗੋਦ ਵਿੱਚੋਂ ਨਹੀਂ ਪੈਦਾ ਹੁੰਦੇ, ਸ਼ਹੀਦ ਕੌਮ ਦੀ ਕੁੱਖ ਵਿੱਚੋਂ ਪੈਦਾ ਹੁੰਦੇ। ਮਾਂ ਦੀ ਗੋਦ ਨੂੰ ਗੋਲੀ ਸਖਣੀ ਕਰ ਸਕਦੀ ਹੈ, ਮਾਂ ਦੀ ਗੋਦ ਨੂੰ ਕਿਸੇ ਹਾਕਮ ਦੀ ਤਲਵਾਰ ਖਸਕ ਨਹੀਂ ਕਰ ਸਕਦੀ ਹੈ, ਪਰ ਕੌਮ ਦੀ ਗੋਦ ਕਦੀ ਖਾਲੀ ਨਹੀਂ ਹੁੰਦੀ। ਕੌਮ ਦੀ ਗੋਦ ਵਿੱਚੋਂ ਹਰ ਸਮੇਂ ਕੋਈ ਨਾ ਕੋਈ ਸ਼ਹੀਦ ਪੈਦਾ ਹੁੰਦਾ ਹੀ ਰਹਿੰਦਾ, ਕੌਮ ਦੀ ਗੋਦ ਵਿੱਚੋਂ ਨਿਕਲਦੇ। ਸਿਰਫ ਬੇਨਤੀ ਕਰਾਂ, ਸ਼ਹੀਦ ਇਸਲਾਮ ਵਿੱਚ 5 ਸ਼ਬਦ ਨੇ, ਇੱਕ ਹੈ ਸ਼ਹੀਦ, ਦੂਜਾ ਸ਼ਬਦ ਹੈ ਸ਼ਹੀਦੇ ਕਰਬਲਾ, ਤੀਸਰਾ ਹੈ ਸ਼ਹੀਦੇ ਆਜਮ, ਚੌਥਾ ਹੈ ਸ਼ਹੀਦੇ ਵਤਨ, ਔਰ 5ਵਾਂ ਸ਼ਬਦ ਹੈ ਸ਼ਹੀਦੇ ਮੁਹੱਬਤ। ਮੁਸਲਮਾਨ ਸ਼ਹੀਦਾਂ ਨੂੰ 5 ਦਰਜੇ ਵਿੱਚ ਮੰਨਦੇ, ਸਿਰਫ ਇਹਦੇ ਅਖਰੀ ਜਿਹਾ ਅਰਥ ਨਾ ਕਰਦੇ। ਪਹਿਲਾ ਸ਼ਬਦ ਹੈ ਸ਼ਹੀਦ, ਇਹਦਾ ਅਰਥ ਹੈ ਜੋ ਨੇਕੀ ਦੇ ਰਸਤੇ ਤੇ ਚੱਲਦਾ ਹੋਇਆ, ਸੱਚ ਦੇ ਮਾਰਗ ਤੇ ਚੱਲਦਾ ਹੋਇਆ ਆਪਣਾ ਆਪ ਕੁਰਬਾਨ ਕਰ ਦੇਵੇ, ਉਹਦੇ ਲਈ ਸ਼ਬਦ ਵਰਤਿਆ ਜਾਂਦਾ ਸ਼ਹੀਦ। ਉੱਥੇ ਤਾਂ ਇਸਲਾਮ ਵਿੱਚ ਤਾਂ ਇੱਥੋਂ ਤੱਕ ਕਿ ਜਿਹੜਾ ਬੰਦਾ ਬਿਮਾਰੀ ਨਾਲ ਵੀ ਮਰ ਜਾਏ, ਕਈ ਵਾਰੀ ਉਹ ਬਿਮਾਰੀ ਨਾਲ ਜੂਝ ਜਾਂ ਜਿਹੜਾ ਮਰਦਾ ਉਹਦੇ ਲਈ ਵੀ ਸ਼ਬਦ ਸ਼ਹੀਦ ਵਰ ਜਾਂਦੇ, ਕਿਉਂ ਕਹਿੰਦੇ ਨੇ ਇਹ ਵੀ ਤਾਂ ਸੰਘਰਸ਼ ਕਰਦਾ ਗਿਆ। ਪਹਿਲਾ ਸ਼ਬਦ ਕਹਿੰਦੇ ਨੇ ਸ਼ਹੀਦ, ਨੇਕੀ ਦੇ ਰਸਤੇ ਤੇ ਚੱਲਣ ਵਾਲਾ, ਬਿਮਾਰੀ ਨਾਲ ਜੂਝਣ ਵਾਲਾ।
ਦੂਜਾ ਇਸਲਾਮ ਵਿੱਚ ਸ਼ਬਦ ਹੈ ਸ਼ਹੀਦੇ ਕਰਬਲਾ। ਕਰਬਲਾ ਉਹ ਮੈਦਾਨ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤੇ ਹਸਨ ਤੇ ਹੁਸੈਨ, ਬੀਬੀ ਫਾਤਮਾ ਦੇ ਪੁੱਤਰ, ਜਿਹੜੇ ਅੱਤ ਦੀ ਗਰਮੀ ਵਿੱਚ ਜੰਗ ਕਰਦੇ ਹੋਏ ਪਾਣੀ ਤੋਂ ਬਿਨਾਂ ਪਿਆਸ ਨਾਲ ਤੜਫਦੇ ਹੋਏ ਪ੍ਰਾਣ ਤਿਆਗ ਗਏ, ਉਹਨਾਂ ਲਈ ਸ਼ਬਦ ਵਰਤਿਆ ਜਾਂਦਾ ਹੈ ਸ਼ਹੀਦੇ ਕਰਬਲਾ। ਤੀਸਰਾ ਇਸਲਾਮ ਅੰਦਰ ਸ਼ਹੀਦੇ ਆਜ਼ਮ। ਸ਼ਹੀਦੇ ਆਜ਼ਮ ਕਿਹਨੂੰ ਕਹਿੰਦੇ? ਵੈਸੇ ਚਲੋ ਹਿੰਦੁਸਤਾਨ ਵਿੱਚ ਬੜਾ ਸ਼ਬਦ ਪ੍ਰਤਲਿਤ ਹੈ ਸ਼ਹੀਦੇ ਆਜ਼ਮ, ਅਸਲ ਚ ਹਿੰਦੁਸਤਾਨ ਦਾ ਸ਼ਬਦ ਨਹੀਂ, ਇਹ ਵੀ ਇਸਲਾਮ ਵਿੱਚੋਂ ਆਇਆ, ਅਰਬੀ ਵਿੱਚੋਂ। ਸ਼ਹੀਦੇ ਆਜ਼ਮ ਦਾ ਅਰਥ ਹੈ ਵੱਡਾ ਸ਼ਹੀਦ, ਜਿਸ ਮਰੇ ਹੋਏ ਬੰਦੇ ਨੂੰ ਇਸਲਾਮ ਕਰਬਲਾ ਦੇ ਸ਼ਹੀਦਾਂ ਨਾਲ ਤੁਲਨਾ ਦੇ, ਉਹਨੂੰ ਕਿਹਾ ਜਾਂਦਾ ਇਹ ਸ਼ਹੀਦੇ ਆਜ਼ਮ ਹੈ। ਸ਼ਹੀਦੇ ਆਜ਼ਮ ਦਾ ਅਰਥ ਵੱਡਾ ਸ਼ਹੀਦ, ਸ਼ਹੀਦ, ਸ਼ਹੀਦੇ ਕਰਬਲਾ, ਸ਼ਹੀਦੇ ਆਜ਼ਮ। ਤੇ ਚੌਥਾ ਸ਼ਬਦ ਹੈ ਸ਼ਹੀਦੇ ਵਤਨ, ਜਿਹੜਾ ਆਪਣੇ ਮੁਲਕ ਦੀ ਖਾਤਰ ਮੌਤ ਨੂੰ ਕਬੂਲ ਕਰ ਲਵੇ, ਉਹਨੂੰ ਕਹਿੰਦੇ ਨੇ ਸ਼ਹੀਦੇ ਵਤਨ। ਤੇ ਪੰਜਵਾਂ ਉਹ ਸ਼ਬਦ ਕਹਿੰਦੇ ਨੇ ਸ਼ਹੀਦੇ ਮੁਹੱਬਤ। ਸ਼ਹੀਦੇ ਮੁਹੱਬਤ ਦਾ ਅਰਥ ਹੈ ਕਿ ਜਿਹੜਾ ਆਪਣੇ ਪਿਆਰੇ ਦੀ ਖਾਤਰ, ਆਪਣੇ ਮਹਿਬੂਬ ਦੀ ਖਾਤਰ ਆਪਣਾ ਆਪ ਕੁਰਬਾਨ ਕਰ ਦੇਵੇ, ਉਹਨੂੰ ਸ਼ਹੀਦੇ ਮੁਹੱਬਤ ਕਹਿੰਦੇ। ਮੈਂ ਇੱਕ ਬੇਨਤੀ ਕਰਨੀ ਚਾਹਾਂਗਾ, ਗੁਰਸਿੱਖੀ ਅੰਦਰ ਸਭ ਤੋਂ ਪਹਿਲਾ ਸ਼ਹੀਦ ਸ਼ਬਦ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਵਰਤਿਆ, ਉਸ ਤੋਂ ਉਹਦੇ ਨਾਲ ਦੂਜਾ ਸ਼ਬਦ ਭਗਤ ਰਵਿਦਾਸ ਸਾਹਿਬ ਨੇ ਵਰਤਿਆ ਹੈ, ਤੀਜਾ ਸ਼ਹੀਦ ਸ਼ਬਦ ਦੀ ਵਰਤੋਂ ਭਾਈ ਗੁਰਦਾਸ ਸਾਹਿਬ ਨੇ ਕੀਤੀ ਹੈ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੁੰਦਾ ਕਿ ਪੀਰ ਪੈਗੰਬਰ ਸਾਲਕ ਸਾਧਕ ਸ਼ੋਦੇ ਔਰ ਸ਼ਹੀਦ, ਸ਼ਹੀਦ ਸ਼ਬਦ ਵਰਤਿਆ। ਰਵਿਦਾਸ ਸਾਹਿਬ ਨੇ ਸ਼ਬਦ ਵਰਤਿਆ ਸ਼ਹੀਦਾਂ, ਤੇ ਭਾਈ ਗੁਰਦਾਸ ਸਾਹਿਬ ਨੇ ਸ਼ਬਦ ਵਰਤਿਆ ਮੁਰਦਾ ਹੋਏ ਮੁਰੀਦ ਨਾ ਗੱਲੀ ਘੋਬਣਾ, ਸਬਰ ਸਿਦਕ ਸ਼ਹੀਦ ਭਰਮ ਪਉ ਖੋਬਣਾ, ਉਹਨਾਂ ਨੇ ਸ਼ਹੀਦ ਸ਼ਬਦ ਵਰਤਿਆ ਹੈ। ਪਰ ਗੁਰੂ ਘਰ ਅੰਦਰ ਅਸੀਂ ਪੰਜ ਦਰਜੇ ਨਹੀਂ, ਸ਼ਹੀਦਾਂ ਨੂੰ ਜਦੋਂ ਵੀ ਆਪਾਂ ਯਾਦ ਕਰਾਂਗੇ ਤੇ ਕਰਨੇ ਆ, ਉਹ ਦੋ ਹਿੱਸਿਆਂ ਵਿੱਚ ਆਪਾਂ ਵੰਡਨੇ। ਹਿੱਸਿਆਂ ਵਿੱਚ ਵੰਡਣ ਦਾ ਅਰਥ ਇਹ ਨਹੀਂ ਕਿ ਕਿਸੇ ਦਾ ਦਰਜਾ ਘਟਾਉਣਾ ਜਾਂ ਵਧਾਉਣਾ। ਦੋ ਢੰਗ ਦੀ ਗੁਰੂ ਘਰ ਅੰਦਰ ਸਿੱਖ ਧਰਮ ਅੰਦਰ ਸ਼ਹਾਦਤ ਹੈ। ਪਹਿਲੀ ਬੇਨਤੀ ਤਾਂ ਇਹ ਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਸ਼ਹੀਦ ਸ਼ਬਦ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨਾਲ ਹੀ ਆਉਂਦਾ। ਦੋ ਤਰ੍ਹਾਂ ਦੀ ਸ਼ਹਾਦਤ ਹੈ ਸਿੱਖ ਧਰਮ ਅੰਦਰ। ਇੱਕ ਸ਼ਹਾਦਤ ਹੈ ਸ਼ਾਂਤਮਈ ਢੰਗ ਨਾਲ, ਧਿਆਨ ਦਿਆ ਜੀ, ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ, ਅੱਗੋਂ ਸੀ ਨਾ ਕਰਨੀ, ਅੱਗੋਂ ਉਫ ਨਾ ਕਰਨੀ, ਜ਼ਬਾਨ ਤੋਂ ਮਾਰਨ ਵਾਲੇ ਕੋਈ ਅਪ ਸ਼ਬਦ ਵੀ ਨਾ ਵਰਤਣਾ, ਤੇ ਉਸ ਜ਼ੁਲਮ ਨੂੰ, ਉਸ ਜ਼ਬਰ ਨੂੰ ਸਬਰ ਨਾਲ ਸਹਿ ਜਾਣਾ, ਇੱਕ ਸ਼ਹੀਦ ਸ਼ਬਦ ਹੈ ਕਿ ਸਬਰ ਵਾਲੀ ਸ਼ਹਾਦਤ। ਤੇ ਦੂਜਾ ਹੈ ਜਦੋਂ ਸ਼ਾਂਤਮਈ ਸ਼ਹਾਦਤ ਨਾਲ ਵੀ ਜ਼ਾਲਮ ਬਾਜ਼ ਨਾ ਆਏ, ਤੇ ਫਿਰ ਦੂਜੀ ਸ਼ਹਾਦਤ ਹੈ ਹਥਿਆਰਮਈ, ਜੁਝਾਰੂ, ਸੰਘਰਸ਼ ਵਾਲੀ। ਫਿਰ ਉਸ ਜ਼ਾਲਮ ਦਾ ਸ਼ਸਤਰ ਸੁਟਾਉਣ ਵਾਸਤੇ ਸ਼ਸਤਰ ਚੁੱਕ ਕੇ ਉਹਦਾ ਮੂੰਹ ਮੋੜਿਆ ਜਾਏ। ਫਿਰ ਬੇਨਤੀ ਕਰ, ਇੱਕ ਸ਼ਾਂਤਮਈ ਸ਼ਹਾਦਤ ਹੈ ਤੇ ਦੂਸਰੀ ਜੁਝਾਰੂ ਸ਼ਹਾਦਤ ਹੈ। ਇਸੇ ਤਰ੍ਹਾਂ ਦੀ ਇਤਿਹਾਸ ਸਾਡਾ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੇ ਇਤਿਹਾਸ ਨੂੰ ਤੁਸੀਂ ਬੋਲੋਗੇ ਤੇ ਦੋ ਤਰ੍ਹਾਂ ਦੀਆਂ ਸ਼ਹਾਦਤਾਂ ਮਿਲ ਗਈਆਂ, ਸ਼ਾਂਤਮਈ ਸ਼ਹਾਦਤ ਤੇ ਸੰਘਰਸ਼ਮਈ ਸ਼ਹਾਦਤ। ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਸ਼ਾਂਤਮਈ ਸ਼ਹਾਦਤ ਹੈ, ਸਬਰ ਨਾਲ ਜਰੀ ਜਾ ਰਹੇ ਨੇ। ਪਰ ਅੰਮ੍ਰਿਤਸਰ ਦੀ ਪਹਿਲੀ ਜੰਗ ਹੁੰਦੀ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ 13 ਸਿੱਖ ਸ਼ਹਾਦਤਾਂ ਦਾ ਜਾਮ ਪੀਂਦੇ ਨੇ, ਉਹ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਜੁਝਾਰੂ ਸ਼ਹਾਦਤ ਹੈ। ਗੁਰੂ ਤੇਗ ਬਹਾਦਰ ਮਹਾਰਾਜ ਉਹਨਾਂ ਦੀ ਸ਼ਹਾਦਤ ਸ਼ਾਂਤਮਈ ਸਬਰ ਵਾਲੀ ਹੈ। ਪਰ ਜਦੋਂ ਅਸੀਂ ਭੰਗਾਣੀ ਦੇ ਸ਼ਹੀਦਾਂ ਨੂੰ ਚੇਤੇ ਕਰਨੇ ਆ, ਪਹਿਲੀ ਜੰਗ ਹਜ਼ੂਰ ਦੀ ਉਹ ਹੈ ਤੇ ਉਹਦੇ ਸ਼ਹੀਦ ਹੋਏ ਜਿਹੜੇ ਸਿੱਖ ਨੇ ਉਹ ਜੁਝਾਰੂ ਸ਼ਹਾਦਤ ਹੈ। ਇਸ ਤੋਂ ਅਗਲੀ ਬੇਨਤੀ ਕਰਨ ਤੋਂ ਪਹਿਲਾਂ ਸਿਰਫ ਮੈਂ ਬਾਣੀ ਵਿੱਚੋਂ ਇੱਕ ਅਰਜ਼ ਕਰਨੀ ਚਾਹੁੰਦਾ। ਮੈਂ ਸ਼ੁਰੂਆਤ ਕੀਤੀ ਹੈ ਕਿ ਪਿਆਰਿਓ, ਮੌਤ ਸਭ ਤੋਂ ਵੱਡਾ ਭੈ ਹੈ। ਕਿਹੜਾ ਬੰਦਾ ਜਿਹਦਾ ਅੰਦਰ ਮੌਤ ਤੋਂ ਤਰਹਿੰਦਾ ਨਹੀਂ? ਹਰ ਬੰਦੇ ਦਾ ਅੰਦਰ ਕਰਦਾ ਮੈਂ ਜੀਵਾਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਬੰਦਾ ਚਾਹੁੰਦਾ ਨਹੀਂ ਮੈਂ ਮਰਾਂ, ਪਰ ਮੌਤ ਫਿਰ ਵੀ ਆਉਂਦੀ ਏ ਤੇ ਸਾਰਾ ਸੰਸਾਰ ਕੋਈ ਨਾ ਕੋਈ ਰੋਜ਼ ਮਰਦਾ ਪਿਆ। ਕਹਿੰਦੇ ਜੇ ਮਰਨਾ ਹੀ ਹੈ ਇਹੋ ਜਿਹੀ ਮੌਤ ਮਰ ਜਾ ਕਿ ਸੱਚ ਇਵੇਂ ਤੇਰੀ ਮੌਤ ਵੀ ਲੋਕਾਂ ਵਾਸਤੇ ਜ਼ਿੰਦਗੀ ਬਣ ਜਾ। ਥੋੜਾ ਜਿਹਾ ਇਹਨੂੰ ਖੋਲਣ ਵਾਸਤੇ ਇੱਕ ਤਾਂ ਗੁਰਦੇਵ ਦੇ ਅਸੀਂ ਬਚਨ ਪੜ੍ਹਦੇ ਹਾਂ, ਮਰਤਾ ਮਰਤਾ ਜਗ ਮੂਆ,
ਮਰ ਪੇ ਨਾ ਜਾਣਿਆ, ਇਹ ਦੋ ਵਾਰੀ ਸ਼ਲੋਕ ਆਉਂਦਾ ਹੈ। ਮਰ ਪੀ ਨਾ ਜਾਣੇ, ਮਰ ਪੇ ਨਾ ਜਾਣਿਆ, ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣੇ ਕੋਈ ਐਸੀ ਮਰਨੀ ਐਸੇ ਮਰਨੇ, ਜੋ ਮਰੇ ਬੌਰ ਨਾ ਮਰਨਾ ਹੋਏ। ਉਹ ਕਿਹੜੀ ਮੌਤ ਹੈ? ਉਂਝ ਗੁਰਮੁਖੋ ਤੁਸੀਂ ਪਾਠ ਕਰਦੇ ਹੋ ਰੋਜ਼, ਜਦੋਂ ਰਾਤ ਨੂੰ ਸੌਣ ਲੱਗਦੇ ਹਾਂ, ਅਸੀਂ ਸੋਹਿਲਾ ਸਾਹਿਬ ਦਾ ਪਾਠ, ਕੀਰਤਨ ਸੋਹਿਲਾ, ਪੰਜ ਸ਼ਬਦ ਨੇ, ਢਾਈ ਤਿੰਨ ਮਿੰਟ ਵਿੱਚ ਇਹ ਅਸੀਂ ਪਾਠ ਕਰ ਜਾਂਦੇ। ਪਹਿਲਾ ਸ਼ਬਦ ਕਦੀ ਧਿਆਨ ਨਾਲ ਪੜ੍ਹਿਓ। ਮੈਂ ਅਰਜ਼ ਕਰਾਂ, ਇਹ ਤਾਂ ਸਿੱਖੀ ਦੇ ਸਿਧਾਂਤ ਦੀ ਇੱਕ ਵਿਆਖਿਆ ਕਰਦਾ ਪਹਿਲਾ ਸ਼ਬਦ। ਸਭ ਤੋਂ ਜ਼ਿਆਦਾ ਬੰਦੇ ਨੂੰ ਆਪਣੇ ਘਰ ਵਿੱਚ ਚਾਹ ਆਉਂਦਾ ਕਿ ਜਦੋਂ ਪੁੱਤ ਦਾ ਵਿਆਹ ਹੋਵੇ ਜਾਂ ਉਸਦੀ ਸ਼ਾਦੀ ਵਿਆਹ ਹੈ, ਵਿਆਹ ਨੂੰ ਅਸੀਂ ਮੰਗਲ ਨਾਲ ਖੁਸ਼ੀ ਨਾਲ ਤੁਲਨਾ ਦਿੰਦੇ ਹਾਂ, ਪਰ ਹੈਰਾਨ ਹੁੰਦੇ ਹਾਂ ਕਿ ਜਦੋਂ ਅਸੀਂ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ, ਪਹਿਲੇ ਸ਼ਬਦ ਵਿੱਚ ਗੁਰਦੇਵ ਨੇ ਜਿਹੜਾ ਪ੍ਰਮਾਣ ਦਿੱਤਾ, ਉਦਾਹਰਨ ਦਿੱਤੀ, ਉਹ ਵਿਆਹ ਦੀ ਦਿੱਤੀ, ਪਰ ਸ਼ਬਦ ਸਾਰੇ ਵਿਆਹ ਵਾਲੇ ਚੁਣੇ, ਪਰ ਜ਼ਿਕਰ ਉਹ ਨਰੂਨੀ ਤੌਰ ਤੇ ਉਹਦੇ ਮੌਤ ਦਾ ਕੀਤਾ। ਸੋਹਿਲੇ ਦਾ ਤੇ ਅਰਥ ਹੀ ਹੋਵੇ ਖੁਸ਼ੀ ਦਾ ਗੀਤ, ਮੰਗਲਮਈ ਗੀਤ। ਜਿਹੜੇ ਲੋਕ ਗੀਤ ਵਿਆਹਾਂ ਤੇ ਗਾਉਂਦੇ ਸਨ, ਮੇਰੇ ਗੁਰੂ ਨੇ ਸ਼ਬਦ ਦੀ ਇੰਨੀ ਬਰਕਤ ਪਾਈ, ਉਹਨਾਂ ਨੇ ਮੌਤ ਨੂੰ ਵੀ ਸੋਹਿਲਾ ਬਣਾ ਦਿੱਤਾ। ਤੇ ਪਿਆਰਿਓ, ਤੁਸੀਂ ਦੇਖੋ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੂੰ ਫਾਂਸੀ ਦਾ ਹੁਕਮ ਹੁੰਦਾ ਹੈ। ਤੇ ਸੱਚ ਇਹ, ਆਮ ਬੰਦਾ ਫਾਂਸੀ ਸ਼ਬਦ ਸੁਣ ਕੇ ਤਰਿੰਦਾ, ਤੇ ਉਹ ਜੱਜ ਦਾ ਵੀ ਮੂੰਹ ਮੁੱਠਾ ਕਰਾਉਂਦੇ ਨੇ। ਇਹਦਾ ਮਤਲਬ ਕਿ ਉਹਨਾਂ ਲਈ ਮੌਤ ਇੱਕ ਪੈ ਨਹੀਂ, ਉਹਨਾਂ ਵਾਸਤੇ ਮੌਤ ਵੀ ਇੱਕ ਵਿਆਹ ਦਾ ਗੀਤ ਬਣ ਚੁੱਕਾ, ਅੰਦਰ ਦਾ ਇੱਕ ਚਾਹ ਹੈ। ਤੇ ਚੇਤੇ ਰੱਖੋ, ਇਹ ਖੇਡ ਵੀ ਉਹੀ ਖੇਡ ਸਕਦਾ ਜੇ ਜਿਹਦੇ ਅੰਦਰ ਚਾਹ ਹੋਵੇ। ਮਜਬੂਰ ਬੰਦੇ ਤੇ ਲਾਚਾਰ ਬੰਦਿਆਂ ਨੂੰ ਮੌਤ ਦੀ ਖੇਡ ਵੀ ਨਹੀਂ ਖੇਡੀ ਜਾ ਸਕਦੀ। ਮੈਂ ਫਿਰ ਪ੍ਰਕਰਨ ਵਿੱਚ ਆਵਾਂਗਾ, ਸਿਰਫ ਇੱਕ ਸ਼ਬਦ ਬੇਨਤੀ ਕਰਨ ਲਈ। ਅਸੀਂ ਜਦੋਂ ਗੁਰਦੇਵ ਦਾ ਇਹ ਬਚਨ ਪੜ੍ਹਨੇ, ਸੰਬਤ ਸਾਹਾ ਲਿਖਿਆ, ਇਹ ਸਾਰੇ ਸ਼ਬਦ ਵਿਆਹ ਲਈ। ਸੰਬਤ ਦਾ ਅਰਥ ਸਾਲ, ਤੇ ਸਾਹੇ ਦਾ ਸੰਬੰਧ ਹੈ ਵਿਆਹ ਵਾਲੇ ਦਿਨ ਦੇ ਨਾਲ। ਮਿਲ ਕਰ ਪਾਵੋ ਤੇਲ, ਇਸ ਰਤਮ ਦਾ ਸੰਬੰਧ ਵੀ ਵਿਆਹ ਨਾਲ ਹੈ। ਹਜ਼ੂਰ ਉਦਾਹਰਨ ਵਿਆਹ ਦੀ ਦਿੰਦੇ ਪਏ ਨੇ ਤੇ ਸਮਝਾਉਂਦੇ ਮੌਤ ਬਾਰੇ। ਮੇਰੀ ਸਿਰਫ ਇੱਕ ਬੇਨਤੀ ਹੈ ਕਿ ਵਿਆਹ ਦੇ ਪ੍ਰਮਾਣ ਦਿੱਤੇ ਜਾਣ ਤੇ ਮੌਤ ਦਿਖਾਈ ਜਾਵੇ। ਕਦੀ ਵਿਆਹ ਵਿੱਚ ਕੋਈ ਮੌਤ ਨੂੰ ਚੇਤੇ ਕਰਦਾ? ਆਮ ਤੌਰ ਤਾਂ ਲੋਕ ਕਹਿੰਦੇ ਨੇ, ਖੁਸ਼ੀ ਦੇ ਵੇਲੇ ਕਿਹੜਾ ਤੂੰ ਗੱਲ ਕਰ ਦਿੱਤੀ, ਕੋਈ ਚੰਗੀ ਗੱਲ ਕਰ। ਮੈਂ ਸੋਚਣਾ, ਸਤਿਗੁਰੂ ਤੁਸੀਂ ਉਦਾਹਰਨ ਆਪ ਜੀ ਮੇਰੇ ਦਾਤਾ ਜੀ ਵਿਆਹ ਦੀ ਦਿੰਦੇ ਪਏ ਹੋ ਤੇ ਮੌਤ ਚੇਤਾ ਕਰਾਉਂਦੇ ਪਏ। ਦਾ ਮਤਲਬ ਇਹ ਵੇ ਕਿ ਬਾਣੀ ਪੜ੍ਹਨ ਵਾਲਿਆ, ਤੂੰ ਸ਼ਬਦ ਨਾਲ ਜੁੜ। ਸੱਚ ਇਹ, ਸ਼ਬਦ ਨਾਲ ਜੁੜਿਆ ਮੌਤ ਵੀ ਵਿਆਹ ਵਰਗੀ ਖੁਸ਼ੀ ਬਣ ਜਾਂਦੀ। ਸਤਿਗੁਰੂ ਨੇ ਕਿਹਾ ਸੰਬਤ ਸਾਹਾ ਲਿਖਿਆ, ਸਾਲ ਲਿਖਿਆ ਗਿਆ ਵਿਆਹ ਦਾ, ਦਿਨ ਮੁਕਰਰ ਹੋ ਗਿਆ। ਮਿਲ ਕਰ ਪਾਵੋ ਤੇਲ, ਕਹਿਣ ਲੱਗੇ ਆਓ ਗੁਰਸਿੱਖੋ। ਵੈਸੇ ਮਿਲ ਕਰ ਪਾਵੋ ਤੇਲ ਦੇ ਅਰਥ ਬੜੇ ਗਹਿਰੇ। ਇਹ ਗੁਰਮਤ ਦੀ ਮਰਿਆਦਾ ਨਹੀਂ, ਸਿਰਫ ਇੱਕ ਰਸਮ ਹੈ ਕਿ ਬੱਚੀ ਨੂੰ ਵਿਆਹ ਤੋਂ ਪਹਿਲਾਂ ਮਾਈਏ ਪਾਇਆ ਜਾਂਦਾ ਸੀ, ਉਹਦੇ ਵਿੱਚ ਕੇਸਾਂ ਵਿੱਚ ਤੇਲ ਪਾਉਂਦੀਆਂ ਸਨ। ਮਹਾਰਾਜ ਕਹਿੰਦੇ ਨੇ, ਭਾਈ ਸਿੱਖੋ, ਮੌਤ ਦਾ ਸਾਲ ਲਿਖਿਆ ਹੈ, ਮੌਤ ਦਾ ਦਿਨ ਲਿਖਿਆ ਹੈ, ਮੌਤ ਦੀ ਘੜੀ ਲਿਖੀ ਹੈ। ਜਿੰਨੀ ਵਿਆਹ ਦੀ ਖੁਸ਼ੀ ਹੈ, ਇੰਨੀ ਖੁਸ਼ੀ ਮੈਨੂੰ ਮੌਤ ਦੀ ਹੈ। ਮੇਰੇ ਕੇਸਾਂ ਚ ਪਾਓ ਤੇਲ ਤੇ ਅਰਦਾਸ ਕਰੋ ਮੇਰੀ ਮਾਲਕ ਨਾਲ ਬਾਣਾ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ, ਦਿਓ ਸੱਜਣ ਆਸੀਸਰੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਪਾਠ ਇੱਥੇ ਪਹੁੰਚਿਆ ਹੀ ਹੈ। ਆਪ ਇੱਥੇ ਪਾਠ ਕਰਨ ਵਾਲੇ ਸੱਜਣ ਬੈਠੇ ਹੋ, ਪਹੁੰਚਾ ਨਹੀਂ, ਪਹੁੰਚਾ। ਪੱਪੇ ਨੂੰ ਕੰਨਾ, ਖਾਹੇ ਨੂੰ ਔਂਕੜ, ਚੱਚੇ ਨੂੰ ਕੰਨਾ, ਪਹੁੰਚਾ ਦਰ ਤੇ ਪੋਚਾ ਆਉਣਾ, ਸਾਰੇ ਚਿੱਠੀ ਆਉਣੀ। ਹਰ ਘਰ ਵਿੱਚ ਜਨਮ ਵੇਲੇ ਮੌਤ ਦੀ ਚਿੱਠੀ ਆ ਚੁੱਕੀ। ਘਰ ਘਰ ਇਹੋ ਪਹੁੰਚਾ, ਸਦਣੇ ਨਿਤ ਪਵਨ, ਸਦਨ ਖਾਰਾ ਸਿਮਰੀਆ ਨਾਨਕ ਸੇ ਦੇਹੇ ਆਵਨ। ਕਹਿੰਦੇ ਉਹ ਦਿਨ ਆਉਂਦਾ ਪਿਆ ਹੈ। ਇਹਦਾ ਮਤਲਬ ਮੌਤ ਨੂੰ ਵੀ ਸੋਹਿਲਾ ਬਣਾ ਦਿੱਤਾ। ਜਦੋਂ ਅਸੀਂ ਸਤਿਗੁਰੂ ਦੇ ਬਚਨ ਪੜ੍ਹਨੇ, ਦੇਖੋ ਗੁਰੂ ਘਰ ਅੰਦਰ ਮੌਤ ਤੋਂ ਪਹਿਲਾਂ ਸ਼ਬਦ ਦੀ ਇੰਨੀ ਕਿਰਪਾ ਹੈ, ਤੇ ਸਤਿਗੁਰੂ ਜਿਹਦੇ ਸਿਰ ਤੇ ਮਿਹਰ ਭਰਿਆ ਰੱਖਦੇ ਨੇ, ਪਿਆਰੇ ਸ਼ਹਾਦਤਾਂ ਵੀ ਆਪਣੇ ਆਪ ਨਹੀਂ ਮਿਲਦੀਆਂ। ਮੈਂ ਤਾਂ ਇਹ ਗੱਲ ਕਹਿੰਦਾ ਹੁੰਦਾ, ਜੇ ਮਨੁੱਖਾ ਜਨਮ ਵੱਡਿਆਂ ਭਾਗਾਂ ਨੂੰ ਮਿਲਿਆ ਤੇ ਸ਼ਹਾਦਤ ਵੀ ਉਹਨੂੰ ਮਿਲਦੀ ਹੈ ਜਿਹਦੇ ਵੱਡੇ ਭਾਗ ਹੁੰਦੇ। ਹਰ ਇੱਕ ਨੂੰ ਨਹੀਂ, ਸ਼ਹਾਦਤ ਖੁਸ਼ਕਿਸਮਤ ਲੋਕਾਂ ਦੇ ਹੱਕ ਵਿੱਚ ਹੈ,
ਉਹਨਾਂ ਦੀ ਧੁਰ ਦਰਗਾਹ ਵਿੱਚੋਂ ਲਿਖਿਆ ਜਾਂਦਾ ਮਰਨ ਮੁਨਸਾ ਸੂਰਿਆਂ ਹੱਕ ਹੈ ਜੇ ਹੋਏ ਮਰਨ ਪ੍ਰਵਾਨ। ਜਿਹੜੇ ਮੌਤ ਤੋਂ ਬਾਅਦ ਵੀ ਮਰਨ ਤੋਂ ਬਾਅਦ ਮਾਲਕ ਦੇ ਦਰ ਤੇ ਸਵੀਕਾਰ ਹੋ ਗਏ। ਮੈਂ ਸਿਰਫ ਬੇਨਤੀ ਕਰਾਂਗਾ ਕਿ ਦੇਖੋ ਸ਼ਹੀਦ ਸ਼ਬਦ ਗੁਰੂ ਘਰ ਅੰਦਰ ਜਾਂ ਸਾਡੀ ਕੌਮ ਵਿੱਚ ਦੋ ਤਰ੍ਹਾਂ ਦੇ ਸ਼ਹੀਦ ਨੇ। ਮੈਂ ਥੋੜੀ ਜਿਹੀ ਬਾਣੀ ਚੋਂ ਪ੍ਰਮਾਣ ਲਏ ਨੇ। ਮੌਤ ਦਾ ਪੈ ਸਭ ਤੋਂ ਜ਼ਿਆਦਾ ਹੈ ਤੇ ਸ਼ਬਦ ਚੁਣਿਆ ਹੈ ਕਿ ਮਰਤਾ ਮਰਤਾ ਜਗ ਮੁਵਾ ਮਰ ਪੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਅੱਗੇ ਮਹਾਰਾਜ ਕਹਿੰਦੇ ਨੇ ਮਹੱਲਾ ਤੀਜਾ ਕਿਆ ਜਾਣਾ ਕਿਵ ਮਰਾਂਗੇ, ਕੀ ਪਤਾ ਹੈ ਕਿ ਮੌਤ ਕਿਸ ਢੰਗ ਦੀ ਆਉਣੀ ਹੈ, ਕਿਆ ਜਾਣਾ ਕਿਉਂ ਮਰਾਂਗੇ, ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੂ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਮਰਨੇ ਤੇ ਜਗਤ ਡਰੇ ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਜੀਵਤ ਮਰੈ ਹੁਕਮੈ ਬੂਝੈ ਸੋਏ। ਮਹਾਰਾਜ ਕਹਿੰਦੇ ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਹੋਏ। ਜਿਹੜਾ ਇਹੋ ਜਿਹੀ ਮੌਤ ਮਰਦਾ ਭਗਤਾਂ ਨੇ ਪਿਛਲੇ ਦਿਨ ਦਾਸ ਨੇ ਇੱਕ ਬੇਨਤੀ ਕੀਤੀ ਮੰਜੀ ਸਾਹਿਬ। ਦੇਖੋ ਇਹ ਨਾ ਸਮਝੋ ਕਿ ਆਪਾਂ ਬਾਣੀ ਚ ਕੋਈ ਦੀਵਾਰ ਖੜੀ ਗੱਲ ਕਰਨ ਲਈ ਨਹੀਂ, ਭਗਤਾਂ ਨੇ ਇੱਕ ਮਾਡਲ ਪੇਸ਼ ਕੀਤਾ ਪਰ ਸੱਚ ਇਹ ਸਿੱਖਾਂ ਨੇ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ। ਕਬੀਰ ਸਾਹਿਬ ਨੇ ਇੱਕ ਸ਼ਲੋਕ ਰੱਖਿਆ, ਉਹ ਸ਼ਲੋਕ ਸੀ ਕਿ ਸੂਰਮਾ ਹੋਵੇ ਕਿ ਜਿਹਦੇ ਦਸਮ ਦੇ ਅੰਦਰ ਅਨਹਦ ਸ਼ਬਦ ਅਨਹਦ ਨਾਦ ਗੂੰਜਦਾ ਪਿਆ ਹੈ, ਸੂਰਮਾ ਹੋਵੇ ਜਿਹੜਾ ਪ੍ਰੇਮ ਦੀ ਖਾਤਰ ਦੀਨ ਦੀ ਖਾਤਰ ਪੁਰਜਾ ਪੁਰਜਾ ਕੱਟ ਮਿਰਦਾ ਹੈ। ਕਬੀਰ ਸਾਹਿਬ ਨੇ ਸ਼ਲੋਕ ਸਾਹਮਣੇ ਰੱਖਿਆ ਤੇ ਗੁਰੂ ਅਰਜੁਨ ਦੇਵ ਜੀ ਨੇ ਦਰਜ ਕੀਤਾ ਤੇ ਗੁਰਮੁਖੋ ਬਾਣੀ ਦੇ ਅਰਥ ਅਸੀਂ ਕਥਾ ਵਾਲੇ ਨਹੀਂ, ਮੈਨੂੰ ਬਖਸ਼ ਦਿਆ ਜੀ, ਅਸੀਂ ਤਾਂ ਆਏ ਬੋਲ ਦਿੱਤਾ। ਅਸਲ ਚ ਪ੍ਰੈਕਟੀਕਲ ਬਾਣੀ ਦੇ ਅਰਥ ਜਾਂ ਤਾਂ ਬੰਦਗੀ ਕਰਨ ਵਾਲਿਆਂ ਨੇ ਕੀਤੇ ਫਿਰ ਜਾਂ ਸ਼ਹੀਦਾਂ ਨੇ ਕੀਤੇ। ਮੈਂ ਤਿੰਨ ਕੁ ਪ੍ਰਮਾਣ ਦੇ ਦਿੰਦਾ। ਦੇਖੋ ਇੱਕ ਤਾਂ ਅਸੀਂ ਪੜ੍ਹਨੇ ਹਾਂ ਉਹਨਾਂ ਦਾ ਬਚਨ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਹੋ। ਗਗਨ ਦਾ ਅਰਥ ਆਕਾਸ਼, ਆਕਾਸ਼ ਦੇ ਵਿੱਚ ਦਮਾਮੇ ਦਾ ਅਰਥ ਨਗਾਰਾ, ਆਕਾਸ਼ ਵਿੱਚ ਨਗਾਰੇ ਦੀ ਚੋਟ ਵੱਜੀ ਅਖਰੀ ਅਰਥ ਇਹ ਨੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਹੋ, ਟਿਕਾਣੇ ਤੇ ਚੋਟ ਵੱਜੀ। ਪਰ ਇਹਦੇ ਪਰਮਾਰਥਕ ਅਰਥ ਨੇ ਕਿ ਦਸਮ ਦੁਆਰ ਦੇ ਅੰਦਰ ਅਨਹਦ ਨਾਦ ਦਾ ਪਰਮਾਤਮਾ ਦੇ ਨਾਮ ਦੇ ਨਗਾਰੇ ਦੀ ਆਵਾਜ਼ ਸੁਣਾਈ ਦਿੱਤੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਹੋ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਤਾ। ਜਿਹੜਾ ਇਸ ਖੇਤ ਦਾ ਅਰਥ ਇਸ ਮਨੁੱਖਾ ਜਨਮ ਵਿੱਚ ਰਣ ਤੱਤੇ ਵਿੱਚ ਮੰਡ ਕੇ ਲੱਗ ਗਿਆ, ਜੂਝਣ ਲੱਗ ਪਿਆ। ਅੱਗੇ ਮਹਾਰਾਜ ਦਾ ਬਚਨ ਕਹਿ ਸੂਰਾ ਸੋ ਪਹਿਚਾਨੀਏ, ਸੂਰਮਾ ਹੋਵੇ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਪੁਰਜਾ ਪੁਰਜਾ ਕੱਟ ਮਰੇ ਕਬੀਰ ਸਾਹਿਬ ਨੇ ਕਿਹਾ, ਪਰ ਗੁਰਮੁਖੋ ਅਸੀਂ ਅਰਥ ਕੀਤੇ, ਅਖਰੀ ਅਰਥ ਸਟੇਜਾਂ ਤੋਂ ਬੋਲੇ ਤੇ ਚਾਹੀਦੇ ਸਨੋ ਕਰਨੇ, ਪਰ ਜੇ ਪੁਰਜਾ ਪੁਰਜਾ ਕੱਟ ਮਰੇ ਦੇ ਅਰਥ ਦੇਖਣੇ ਹੋਣ ਤਾਂ ਭਾਈ ਮਨੀ ਸਿੰਘ ਦੀ ਸ਼ਹਾਦਤ ਦੇਖੋ ਜੋ ਗੁਰੂ ਨੇ ਕਿਹਾ ਉਹ ਪੁਰਜਾ ਪੁਰਜਾ ਕੱਟ ਮਰੇ ਪਰ ਰਣ ਤੱਤੇ ਨੂੰ ਛੱਡਿਆ ਨਹੀਂ, ਆਪਣਾ ਸਿਰ ਨਹੀਂ ਛੱਡਿਆ। ਇੱਕ ਬਾਣੀ ਚ ਬਚਨ ਹੁੰਦਾ ਕਰ ਵੱਤ ਭਲਾ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ। ਇਹਦਾ ਅਰਥ ਇਹ ਵੇ ਕਿ ਮੈਨੂੰ ਆਰਾ ਤਾਂ ਚੰਗਾ ਲੱਗੇਗਾ ਪਰ ਮੇਰੇ ਮਾਲਕ ਤੂੰ ਪਿੱਠ ਨਾ ਕਰੀ, ਤੇਰੀ ਪਿੱਠ ਦਾ ਦੁੱਖ ਨਹੀਂ ਜਰਿਆ ਜਾਂਦਾ, ਆਰੇ ਦਾ ਦੁੱਖ ਜਰ ਸਕਨੇ ਆ। ਅਸੀਂ ਅਰਥ ਕੀਤੇ ਕਥਾ ਚ ਕੀਤੇ ਪਰ ਸੱਚ ਇਹ ਵੇ ਚਾਂਦਨੀ ਚੌਂਕ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਸ਼ਬਦ ਲਿਖਿਆ ਉਹਦੇ ਅਰਥ ਇੱਕ ਸਿੱਖ ਨੇ ਆਰਾ ਸੀਸ ਤੇ ਰੱਖ ਕੇ ਕਰਕੇ ਦਿਖਾਏ। ਉਹਨਾਂ ਕਿਹਾ ਗੁਰੂ ਤੇਗ ਬਹਾਦਰ ਆਪ ਜੀ ਦੀ ਪਿੱਠ ਨਹੀਂ, ਤੁਹਾਡਾ ਮੁੱਖ ਹੋਵੇ ਆਰਾ ਜਰਿਆ ਜਾ ਸਕਦਾ ਪਰ ਤੁਹਾਡੀ ਪਿੱਠ ਨਹੀਂ। ਇੱਕ ਬਾਣੀ ਚ ਤੀਸਰਾ ਪ੍ਰਮਾਣ ਹੁੰਦਾ ਕਿ ਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ। ਧੰਨ ਗੁਰੂ ਅਰਜੁਨ ਦੇਵ ਜੀ ਕਹਿੰਦੇ ਨੇ ਖੇ ਪ੍ਰਭੂ ਕਿ ਜੰਬੂਰਾਂ ਦਾ ਦੁੱਖ ਸਭ ਤੋਂ ਵੱਧ ਲੋਕ ਕਹਿੰਦੇ। ਆਪ ਨੂੰ ਪਤਾ ਹੈ ਕਿ ਭਖਦੇ ਹੋਏ ਕੋਲਿਆਂ ਤੇ ਜੰਬੂਰ ਗਰਮ ਕੀਤਾ ਜਾਂਦਾ ਤੇ ਉਹਦੇ ਤਸੀਹੇ ਦੇਣ ਲਈ ਜਿਉਂਦੇ ਬੈਠੇ ਹੋਏ ਬੰਦੇ ਦੀਆਂ ਬੋਟੀਆਂ ਖਿੱਚੀਆਂ ਜਾਂਦੀਆਂ, ਕਿਉਂਕਿ ਇੱਕ ਤਾਂ ਗਰਮ ਹੋਇਆ ਲੋਹਾ ਚਮੜੀ ਵਿੱਚ ਧੱਸਦਾ ਹੈ ਤੇ ਉਸ ਜੰਬੂਰ ਨਾਲ ਬੋਟੀਆਂ ਖਿੱਚਦੇ ਨੇ। ਮੈਂ ਕਈ ਵਾਰੀ ਸੋਚਣਾ ਕਿ ਆਉਣ ਵਾਲਾ ਹੈ 300 ਸਾਲਾ ਸ਼ਹਾਦਤ ਦਿਵਸ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ, ਜੇ ਇਸ ਸ਼ਬਦ ਦੇ ਅਰਥ ਕਿਸੇ ਨੇ ਕੀਤੇ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਕਰਕੇ ਦਿਖਾਏ
ਕਿ ਜ਼ਬੂਰ ਨਾਲ ਬੋਟੀਆਂ ਨੋਚੀਆਂ ਗਈਆਂ ਪਰ ਆਪਣੇ ਸਤਿਗੁਰੂ ਦਾ ਸਿਦਕ ਉਹ ਡੋਲੇ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਕਿ ਗੁਰਬਾਣੀ ਵਿੱਚ ਭਗਤਾਂ ਨੇ ਮਹਾਂਪੁਰਖਾਂ ਦੇ ਸਾਹਮਣੇ ਇੱਕ ਸ਼ਬਦ ਰੱਖ ਦਿੱਤਾ ਪਰ ਗੁਰੂ ਕੇ ਸਿੱਖਾਂ ਨੇ ਉਹ ਸ਼ਬਦ ਦੇ ਅਰਥ ਕਰਕੇ ਦੱਸੇ ਜਿਨ੍ਹਾਂ ਨੂੰ ਆਪਾਂ ਸ਼ਹੀਦ ਯਾਦ ਪੈ ਕਰਨੇ ਆ ਕਿਉਂਕਿ 31 ਅਕਤੂਬਰ ਆ ਰਿਹਾ ਹੈ ਜਿਸ ਦਿਨ ਘਟਨਾ ਵਾਪਰੀ ਹੈ। ਜੇ ਆਪਾਂ ਸੋਚੀਏ ਵੀ ਵਕਤੀ ਤੌਰ ਤੇ ਜਿਵੇਂ ਉੱਥੇ ਗੱਲ ਚੱਲਦੀ ਮੈਂ ਤਾਂ ਉੱਥੇ ਵੀ ਅਰਜ਼ ਕਰਨਾ ਕੇਵਲ ਇੱਥੇ ਨਹੀਂ ਉੱਥੇ ਵੀ ਬੇਨਤੀ ਕਰਨਾ ਇਹਨਾਂ ਦਿਨਾਂ ਨੂੰ ਭੁਲਾਇਆ ਨਹੀਂ ਜਾ ਸਕੇਗਾ। 84 ਕਦੇ ਸਿੱਖ ਆਪਣੀ ਜ਼ਿੰਦਗੀ ਚੋਂ ਭੁਲਾਏਗਾ ਨਹੀਂ। ਘੱਟੋ ਘੱਟ ਉਹਨਾਂ ਨੂੰ ਯਾਦ ਤਾਂ ਆਪਾਂ ਕਰਨੇ ਪਏ ਨਾ, ਯਾਦ ਵਿੱਚੋਂ ਹੀ ਫਿਰ ਨਵੀਂ ਪਨੀਰੀ ਜਿਹੜੀ ਉਹ ਜਨਮ ਲੈਂਦੀ। ਇੱਥੇ ਸਿਰਫ ਇੱਕ ਬੇਨਤੀ ਹੈ, ਸਿੱਖ ਆਪਣੇ ਗੁਰੂ ਨੂੰ ਸਮਰਪਿਤ ਹੋ ਕੇ ਚੱਲਦਾ ਹੈ। ਹਰਿਮੰਦਰ ਸਾਹਿਬ ਸਾਡਾ ਧੁਰਾ ਹੈ, ਸਿੱਖ ਸਿਧਾਂਤ ਉਹ ਸਾਡਾ ਅੰਦਰ ਆਪਾ ਹੈ। ਹਰਿਮੰਦਰ ਸਾਹਿਬ ਉੱਤੇ ਹੋਇਆ ਵਾਰ, ਸਿੱਖੀ ਤੇ ਹੋਇਆ ਵਾਰ, ਕਿਤੇ ਵੀ ਸਿੱਖ ਬੈਠਾ ਹੋਵੇ ਪਿਆਰੇ ਉਹਦਾ ਅੰਦਰ ਦੇਸ਼ ਪ੍ਰਦੇਸ਼ ਵਿੱਚ ਹੋਵੇ ਕਦੀ ਬਰਦਾਸ਼ਤ ਨਹੀਂ ਕਰ ਸਕੇ। ਆਹ ਹੁਣ ਜਿਹੜੀ ਸੇਵਾ ਹੋਈ, ਆਹ ਵਾਟਰ ਟਰੀਟਮੈਂਟ ਦੇ ਪਾਈਪ ਪਾਏ ਗਏ, ਚੇਤੇ ਰੱਖਿਓ 84 ਤੱਕ 10 ਵਾਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਹੋਈ। ਕਾਰ ਸੇਵਾ ਦਾ ਅਰਥ ਪਰਕਰਮਾ ਚ ਇੱਟਾ ਲਾਣਾ ਨਹੀਂ, ਕਾਰ ਸੇਵਾ ਦਾ ਅਰਥ ਹੈ ਮੁਕੰਮਲ ਨੀਰ ਇੱਕ ਪਾਸੇ ਕਰਕੇ, ਕਿਉਂਕਿ ਪੂਰਾ ਨਹੀਂ ਸੁਕਾਇਆ ਜਾਂਦਾ, ਇੱਕ ਪਾਸੇ ਜਲ ਬੰਦ ਥੋੜਾ ਜਿਹਾ ਬੰਨ ਮਾਰ ਕੇ ਰੱਖਿਆ ਜਾਂਦਾ। 10 ਵਾਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਹੋਈ, ਕਾਰ ਸੇਵਾ ਦਰ ਤੇ ਗਾਰ ਸੇਵਾ ਜਦੋਂ ਆਪਾਂ ਗਾਰ ਕੱਢਨੇ, ਤੇ 10 ਵਾਰੀ ਹਰਿਮੰਦਰ ਦੇ ਉੱਤੇ ਹਮਲੇ ਹੋਏ 84 ਤੱਕ। 10 ਵਾਰੀ ਕਾਰ ਸੇਵਾ ਤੇ 10 ਵਾਰੀ ਹਰਿਮੰਦਰ ਤੇ ਹਮਲੇ ਹੋਏ। ਪਰ ਦੇਖੋ ਮੈਂ ਇੱਕ ਵਾਰ ਰਾਤ ਵੀ ਅਰਜ਼ ਕਰਕੇ ਆਇਆ, ਜਿਹੋ ਜੀ ਸਾਡੀ ਭਾਵਨਾ ਹੈ ਉਹ ਕੁਝ ਹਰਿਮੰਦਰ ਵਿੱਚ ਸਾਨੂੰ ਮਿਲੇਗਾ। ਜੇ ਇੱਕ ਸ਼ਰਧਾ ਨਾਲ ਗੁਰੂ ਰਾਮਦਾਸ ਦੀ ਸਰਦਲ ਤੇ ਮੱਥਾ ਟੇਕਦਾ ਤੇ ਗੁਰਮੁਖੋ ਉਸ ਸਰਦਲ ਤੇ ਮੱਥਾ ਟੇਕਣ ਵਾਲੇ ਦੇ ਸੀਸ ਤੇ ਗੁਰੂ ਤਾਂਜ ਟਿਕਾ ਦਿੰਦਾ ਹੈ, ਤੇ ਜਿਹੜਾ ਇਸ ਦਰਬਾਰ ਨਾਲ ਮੱਥਾ ਲਾਉਣ ਹੁੰਦਾ ਤੇ ਇਹਨੂੰ ਤੋਪਾਂ ਨਾਲ ਉਡਾਉਂਦਾ ਤੇ ਇਸੇ ਦਰਬਾਰ ਦੀ ਇੱਟ ਉੱਡ ਕੇ ਅਬਦਾਲੀ ਦਾ ਅੰਤ ਵੀ ਕਰ ਜਾਂਦੀ। ਦਰਬਾਰ ਉਹੀ ਹੈ ਜਿਹੋ ਜੀ ਕਿਸੇ ਦੀ ਅੰਦਰ ਦੀ ਬਿਰਤੀ ਹੈ। ਹੁਣ ਜੋ ਕੋਈ 84 ਵਿੱਚ ਵਾਪਰਿਆ ਉਹਨੂੰ ਭੁਲਾਇਆ ਨਹੀਂ ਜਾ ਸਕਦਾ, ਨਾ ਜੂਨ ਤੇ ਨਾ ਆ ਅਕਤੂਬਰ ਤੇ ਨਵੰਬਰ, ਇਹ ਕਦੀ ਭੁੱਲਣ ਵਾਲੇ ਨੂੰ ਇਹ ਨਾ ਸਮਝੋ ਵੀ ਸ਼ਾਇਦ ਮੈਂ ਇਮੋਸ਼ਨਲ ਕਰ ਲਈ ਕਿਉਂਕਿ ਤੁਸੀਂ ਇਹ ਦਿਨ ਮਨਾ ਰਹੇ ਹੋ। ਪਰਸੋਂ ਦਾਸ ਚੌਥ ਕਥਾ ਜਲੰਧਰ ਕਰਕੇ ਆਇਆ ਉਹ ਫੂਲਕਾ ਸਾਹਿਬ ਹਰਵਿੰਦਰ ਸਿੰਘ, ਉਹ ਵਿਚਾਰਾ ਥਾਂ ਥਾਂ ਤੇ ਬੱਸਾਂ ਲਿਜਾ ਕੇ ਤਸਵੀਰਾਂ ਦੀ ਪ੍ਰਦਰਸ਼ਨੀ, ਤੁਸੀਂ ਉਸ ਕਦੇ ਇੱਥੇ ਟੀਵੀ ਦੇਖੀ ਹੋਵੇ, ਉਹ ਲਗਾ ਕੇ ਦਿਖਾਉਂਦਾ ਪਿਆ ਸਾਡੇ ਨਾਲ ਆਹ ਕੁਝ ਵਾਪਰਿਆ, ਇਹਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ। ਤੁਹਾਡੇ ਨੇੜੇ ਜਰਮਨ ਹੈ, ਕਿੰਨੇ ਯਹੂਦੀ ਉੱਥੇ ਖਤਮ ਕੀਤੇ ਗਏ, ਗੈਸ ਦੇ ਚੈਂਬਰਾਂ ਚ ਰੱਖ ਕੇ ਉਹ ਬੰਦੇ ਮਾਰ ਦਿੱਤੇ ਗਏ। ਅੱਜ 5-6 ਸਾਲ ਪਹਿਲਾਂ ਇੱਕ ਜੂਸ਼, ਉਹ ਆਰਕੀਟੈਕਟ ਸੀ, ਆਸਟਰੀਆ ਚੋਂ ਰਿਹਾ ਤੇ ਉਹਨੇ ਆਪਣਾ ਸਭ ਕੁਝ ਛੱਡ ਕੇ ਸਾਰੀ ਜ਼ਿੰਦਗੀ ਜ਼ੋਰ ਲਾਇਆ, ਉਹ ਕੋਰਟ ਕਚਹਿਰੀਆਂ ਵਿੱਚ ਮੁਕੱਦਮੇ ਲੜਦਾ ਰਿਹਾ। ਇਸ ਕਰਕੇ ਜਿਨ੍ਹਾਂ ਨੇ ਯਹੂਦੀਆਂ ਤੇ ਜ਼ੁਲਮ ਕੀਤਾ ਉਹਨਾਂ ਨੂੰ ਸਜ਼ਾ ਦਵਾਈ ਜਾ ਸਕੇ। ਜਦੋਂ ਉਸ ਬੰਦੇ ਦੀ ਮੌਤ ਤੋਂ ਮਹੀਨਾ ਕੁ ਪਹਿਲਾਂ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਮੈਂ ਸਿਰਫ ਇੱਕ ਬੇਨਤੀ ਕਰਨੀ ਚਾਹੁੰਦਾ, ਉਹਨੂੰ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਪੁੱਛਿਆ ਵੀ ਤੂੰ ਇੰਨਾ ਕੀਮਤੀ ਸਭ ਕੁਝ ਆਪਣਾ ਤਿਆਗ ਦਿੱਤਾ, ਇੰਨੀ ਜੌਬ ਤੂੰ ਵੱਡੀ ਛੱਡ ਦਿੱਤੀ, ਸਾਰੀ ਜ਼ਿੰਦਗੀ ਤੂੰ ਥਾਂ ਥਾਂ ਤੇ ਘੁੰਮ ਕੇ ਇਕੱਠੇ ਕਰਕੇ ਤੂੰ ਸਾਰੇ ਐਵੀਡੈਂਸ ਤੇ ਇਹ ਲੜਾਈ ਲੜਦਾ ਰਿਹਾ ਤੂੰ ਅਦਾਲਤੀ। ਉਹਨੇ ਇੱਕ ਗੱਲ ਕੀ, ਕਹਿੰਦਾ ਮੈਂ ਹੋਰ ਤਾਂ ਕੁਛ ਨਹੀਂ ਕਰ ਸਕਿਆ। ਸ਼ਬਦ ਸੁਣਨ ਵਾਲੇ ਨੇ ਕਹਿੰਦਾ ਤੁਸੀਂ ਇਹ ਯਕੀਨ ਰੱਖਦੇ ਹੋ ਕਿ ਮੌਤ ਤੋਂ ਬਾਅਦ ਕਿਤੇ ਜਾਣਾ ਹੈ? ਬੈਠੇ ਹੋਏ ਜਿਹੜੇ ਯਹੂਦੀ ਸਨ ਉਹਨਾਂ ਵੀ, ਪੱਤਰਕਾਰਾਂ ਨੇ ਵੀ ਕਿਹਾ ਹਾਂ ਅਸੀਂ ਇਹ ਯਕੀਨ ਰੱਖਦੇ ਹਾਂ। ਕਹਿੰਦਾ ਸੱਚ ਏਵੇ, ਤੁਸੀਂ ਮੌਤ ਤੋਂ ਬਾਅਦ ਜਾਓਗੇ ਤੇ ਅੱਗੇ ਤੁਹਾਡੇ ਸ਼ਹੀਦ ਮਿਲਣਗੇ। ਦੇਖੋ ਉਸ ਬੰਦੇ ਦੀ ਉਡਾਰੀ, ਪੁੱਛਣਗੇ ਤੁਸੀਂ ਕੀ ਕੀਤਾ ਤੇ ਤੁਸੀਂ ਕਹਿ ਕੇ ਆਓਗੇ ਮੈਂ ਇੰਨੇ ਮਾਲ ਬਣਾ ਕੇ ਆਇਆ, ਮੈਂ ਇੰਨਾ ਅਰਬਾਂ ਰੁਪਈਆ ਦਾ ਬਿਜ਼ਨਸ ਆਪਣੀ ਕਮਿਊਨਿਟੀ ਲਈ, ਆਪਣੇ ਬੱਚਿਆਂ ਲਈ ਛੱਡ ਆਇਆ। ਕੋਈ ਕਹੇਗਾ ਮੈਂ ਡਾਕਟਰ ਬਣ ਕੇ ਇੰਨਾ ਕੰਮ ਕੀਤਾ, ਵਕੀਲ ਬਣ ਕੇ ਕੀਤਾ, ਮੈਂ ਇੰਨੀ ਜ਼ਮੀਨ ਦਾ ਮਾਲਕ ਬਣਿਆ,
ਕਹਿੰਦਾ ਮੈਂ ਸਿਰਫ ਇੱਕੋ ਗੱਲ ਸੋਚੀ, ਮੌਤ ਤੋਂ ਬਾਅਦ ਮੈਂ ਵੀ ਤੁਰਾਂਗਾ ਤੇ ਜਦੋਂ ਅੱਗੇ ਸ਼ਹੀਦ ਮਿਲਣਗੇ ਪੁੱਛਣਗੇ ਤੂੰ ਕੀ ਕੀਤਾ, ਮੈਂ ਇੱਕੋ ਗੱਲ ਕਹਾਂਗਾ, ਮੈਂ ਸਾਰੀ ਜ਼ਿੰਦਗੀ ਤੁਹਾਡੀ ਯਾਦ ਨੂੰ ਸੀਨੇ ਨਾਲ ਸਮੋ ਕੇ ਰੱਖਿਆ, ਮੈਂ ਤੁਹਾਨੂੰ ਯਾਦ ਕਰਦਾ ਰਿਹਾ, ਮੈਂ ਤੁਹਾਡੀ ਯਾਦ ਨੂੰ ਤਾਜ਼ਾ ਰੱਖਿਆ ਹੈ। ਇੱਥੇ ਇੱਕ ਬੇਨਤੀ ਕਰਨੀ ਚਾਹੇਗਾ ਦਾਸ, ਠੀਕ ਹੈ ਅਦਾਲਤਾਂ ਫੈਸਲੇ ਦਿੰਦੀਆਂ ਨੇ, ਪਰ ਜਿੱਥੋਂ ਆਪਾਂ ਆਸ ਰੱਖਣੇ ਉੱਥੇ ਅਦਾਲਤ ਫੈਸਲੇ ਨਹੀਂ ਦੇ ਸਕਦੀ। ਇਹ ਸੱਚਾਈ ਹੈ, ਭਾਵੇਂ ਟੀਵੀ ਤੇ ਸ਼ਬਦ ਚੱਲ ਰਿਹਾ ਹੈ। ਪਾਤਰ ਨੇ ਇੱਕ ਗੱਲ ਕਹੀ ਸੀ ਉਸ ਕਵੀ ਨੇ, ਉਹ ਕਹਿੰਦਾ ਜਦੋਂ ਹਿੰਦੁਸਤਾਨ ਦੀ ਜੁਡੀਸ਼ਰੀ ਦੀ ਗੱਲ ਕਰਦਾ ਹੈ, ਅਦਾਲਤ ਦੀ ਗੱਲ ਕਰਦਾ ਹੈ, ਤੇ ਉੱਥੇ ਸ਼ਰੇਆਮੀ ਗੱਲ ਚੱਲ ਰਹੀ ਹੈ, ਉਹਨੂੰ ਕੋਈ ਲੁਕੀ ਛਿਪੀ ਨਹੀਂ ਕਿ ਦੋ ਤਰ੍ਹਾਂ ਦੇ ਕਾਨੂੰਨ ਕਿਉਂ। ਉਹ ਕਹਿੰਦਾ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਵਣ, ਇਹ ਕਦੋਂ ਤੀ ਕਿੱਥੇ ਖੁੱਲੇ ਰਹਿਣ, ਕੋਈ ਫੈਸਲਾ ਨਹੀਂ। ਫਿਰ ਸਿੱਖ ਅੰਦਰ ਗੁਰੂ ਨੇ ਇੱਕ ਜਜ਼ਬਾ ਭਰਿਆ ਹੈ, 84 ਦਾ ਘਟਨਾਕ੍ਰਮ ਵਾਪਰਿਆ, ਤੁਸੀਂ ਸਾਰਿਆਂ ਨੇ ਪੜ੍ਹਿਆ ਸੁਣਿਆ, ਕਈਆਂ ਨੇ ਆਪਣੇ ਪਿੰਡੇ ਤੇ ਉਹ ਖੰਡਾਇਆ, ਹੰਡਾਉਣ ਵਾਲੇ ਵੀ ਮੌਜੂਦ ਨੇ। ਉਸ ਤੋਂ ਬਾਅਦ ਹਰ ਇੱਕ ਸਿੱਖ ਜਿੱਥੇ ਵੀ ਬੈਠਾ ਸੀ, ਭਾਵੇਂ ਉਹ ਫੌਜ ਵਿੱਚ ਸੀ, ਭਾਵੇਂ ਉਹ ਕਿਤੇ ਵਿਦੇਸ਼ ਵਿੱਚ ਸੀ, ਉਹਦਾ ਹਿਰਦਾ ਵਲੂੰਦਰਿਆ ਗਿਆ। ਮੈਂ ਬੇਨਤੀ ਕਰਾਂ ਕਿ ਉਸ ਵਕਤ ਜਦੋਂ ਹਰਿਮੰਦਰ ਸਾਹਿਬ ਦੀ ਦੁਬਾਰਾ ਸੇਵਾ ਸ਼ੁਰੂ ਹੋਈ, ਧਿਆਨ ਦਿਆ ਜੇ ਕਿ ਜਦੋਂ ਦੁਬਾਰਾ ਅੰਦਰ ਹਰਿਮੰਦਰ ਸਾਹਿਬ ਦੇ ਪ੍ਰਕਾਸ਼ ਕੀਤਾ ਗਿਆ, ਤੇ ਜਿਹੜਾ ਪਹਿਲਾ ਹੁਕਮ ਆਇਆ ਸ਼ਾਇਦ ਆਪ ਨੇ ਸੁਣਿਆ ਹੋਵੇ, ਉਸ ਦਿਨ ਹਰ ਸਿੱਖ ਦਾ ਅੰਦਰ ਭਰਿਆ ਸੀ। ਇੱਕ ਤਾਂ ਆਵਾਜ਼ ਆਈ ਕਿ ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦਿਓ ਹੈ। ਦੂਸਰਾ ਇੱਕ ਸ਼ਬਦ ਸੁਣਾਈ ਉਦੋਂ ਦਿੱਤਾ ਕਿ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ। ਪਰ ਗੁਰੂ ਗ੍ਰੰਥ ਸਾਹਿਬ ਦਾ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਕਰਦਿਆਂ ਸਿੰਘ ਸਾਹਿਬ ਨੇ ਜਦੋਂ ਹੁਕਮ ਲਿਆ, ਹਰ ਸਿੱਖ ਦਾ ਅੰਦਰ ਉਸ ਦਿਨ ਭਾਵਕ ਸੀ। ਉਸ ਦਿਨ ਜਿਹੜੀ ਆਵਾਜ਼ ਆਈ ਉਹ ਗੁਰੂ ਅਰਜਨ ਦੇਵ ਦਾ ਸ਼ਬਦ ਆਇਆ ਸੀ। ਉਹ ਸ਼ਬਦ ਸੀ ਕਿਸ ਕੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ, ਤੇ ਅਗਲੀ ਤੁਕ ਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ। ਇਹ ਸ਼ਬਦ ਉਦੋਂ ਬਾਅਦ ਆਇਆ। 31 ਅਕਤੂਬਰ ਨੂੰ ਇਹ ਘਟਨਾ ਵਾਪਰਦੀ ਹੈ, ਕਿਉਂਕਿ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਉਦੋਂ ਬਾਅਦ ਸ਼ਹਾਦਤ ਦਾ ਜਾਮ ਪੀਂਦੇ ਜਨਰਲ ਸੋਧਨ ਤੋਂ ਬਾਅਦ। ਪਰ 31 ਅਕਤੂਬਰ ਨੂੰ ਜਿੱਦਣ ਘਟਨਾ ਵਾਪਰਦੀ ਹੈ, ਸਰਦਾਰ ਬੇਅੰਤ ਸਿੰਘ ਜੀ ਨੂੰ ਆਪ ਸ਼ਹੀਦ ਨੂੰ ਯਾਦ ਪੈ ਕਰਦੇ ਹੋ, ਦੇਖੋ ਉਹਨਾਂ ਨੂੰ ਕਿੰਨੇ ਪ੍ਰੇਰਨਾ ਦਿੱਤੀ। ਮੇਰੀ ਗੱਲ ਧਿਆਨ ਨਾਲ ਥੋੜੀ ਸੁਣਿਓ, ਤੇ ਕਦੀ ਉਦਾਸ ਨਹੀਂ ਹੋਣਾ, ਇਹ ਨਹੀਂ ਕਹਿਣਾ ਵੀ ਆਪਣੇ ਪੱਲੇ ਕੁਛ ਨਹੀਂ ਰਹਿ ਗਿਆ ਆਪਾਂ ਖਤਮ, ਕਿਉਂਕਿ ਕਈ ਵਾਰੀ ਕਹਿੰਦੇ ਹਾਂ ਹੁਣ ਸਿੱਖੀ ਦੀ ਕਹਾਣੀ ਖਤਮ। ਪਿਆਰਿਓ ਚੇਤੇ ਰੱਖਿਓ ਤੁਸੀਂ ਉਸ ਕੌਮ ਦੇ ਵਾਰਸ ਹੋ, 35,000 ਪੌਣੀ ਕੌਮ ਇੱਕ ਦਿਨ ਪੂਰੀ ਦੀ ਪੂਰੀ ਸ਼ਹੀਦ ਕਰ ਦਿੱਤੀ, ਦੁਸ਼ਮਣ ਨੇ ਮਾਰ ਦਿੱਤੀ, ਤੇ ਅਬਦਾਲੀ ਕੈਂਪ ਚ ਖੁਸ਼ੀ ਮਨਾ ਰਿਹਾ, ਤੇ ਇੱਕ ਬਜ਼ੁਰਗ ਜ਼ਖਮਾਂ ਨਾਲ ਭਰਿਆ ਹੋਇਆ ਤਨ ਖੂਨ ਨਾਲ ਲਿਬੜਿਆ ਉੱਠ ਕੇ ਕਹਿੰਦਾ ਅਬਦਾਲੀ ਜਸ਼ਨ ਕਾਹਦੇ ਮਜਾਨਾ ਪਿਆ, ਬਾਹਰ ਨਿਕਲ ਅਜੇ ਤੱਤ ਜਿੰਦਾ ਹੈ। ਇਹ ਸਪਿਰਿਟ ਕਿੰਨੇ ਦਿੱਤੀ, ਮੈਂ ਜਿਹੜੀ ਅੱਜ ਅਰਜ ਕਰਨੀ ਚਾਹੁੰਦਾ, ਸਰਦਾਰ ਬੇਅੰਤ ਸਿੰਘ ਨੂੰ ਪ੍ਰੇਰਨਾ ਕਿੰਨੇ ਦਿੱਤੀ, ਉਹ ਕਿਸੇ ਜਥੇਬੰਦੀ ਨਾਲ ਸੰਬੰਧਿਤ ਨਹੀਂ ਸਨ। ਮੇਰੀ ਬੇਨਤੀ ਸੁਣੀ, ਇਹਨੂੰ ਫਿਰ ਥੋੜੀ ਜਿਹੀ ਸੁਰਤ ਨੂੰ ਉੱਚਿਆਂ ਚੁੱਕ ਕੇ ਇਸ ਬਲਗਨ ਤੋਂ ਉੱਪਰ ਨਿਕਲ ਕੇ ਉਹਨੂੰ ਕਿੰਨੇ ਪ੍ਰੇਰਨਾ ਦੇ ਦਿੱਤੀ ਕਿ ਉਹਦਾ ਇਸ ਪਾਸੇ ਕਦੀ ਪਹਿਲਾਂ ਝੁਕਾ ਸੀ ਨਹੀਂ। ਮੇਰਾ ਸਤਿਗੁਰੂ ਜਿਹਦੇ ਸਿਰ ਤੇ ਹੱਥ ਰੱਖਦਾ ਪਿਆਰਿਓ, ਚਿੱਤ ਖਿਆਲ ਵੀ ਨਹੀਂ ਹੁੰਦਾ, ਥਾਪੜਾ ਰੱਖ ਕੇ ਸ਼ਹੀਦ ਆਪਣੇ ਆਪ ਹੀ ਗੁਰੂ ਤਿਆਰ ਕਰ ਦਿੰਦਾ। ਇਹਨੂੰ ਥੋੜਾ ਜਿਹਾ ਧਿਆਨ ਨਾਲ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇਖੇ, ਕੋਈ ਛੋਟੀ ਪੋਸਟ ਨਹੀਂ, ਪ੍ਰਾਈਮ ਮਿਨਿਸਟਰ ਦੇ ਨਾਲ ਲੈਣਾ ਏਡੀ ਵੱਡੀ ਪਦਵੀ, ਇੱਕੋ ਮਨ ਚ ਹਰ ਅਕਾਲ ਤਖ਼ਤ ਸਾਹਿਬ ਨੂੰ ਦੇਖਿਆ ਹੈ, ਮਨ ਚ ਇੱਕੋ ਬਣਾਇਆ ਨਹੀਂ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ। ਇਹ ਗੱਲ ਹੋਰ ਚੇਤੇ ਰੱਖਿਓ, ਹਿਸਟਰੀ ਨੂੰ ਪੜੋਗੇ ਔਰੰਗਜ਼ੇਬ ਨਾਲ ਟੱਕਰ ਹੋਈ ਹੈ, ਪਰ ਯਾਦ ਰੱਖਿਓ ਔਰੰਗਜ਼ੇਬ ਕਲਮ ਨਾਲ ਮਾਰਿਆ ਗਿਆ, ਤਲਵਾਰ ਨਾਲ ਨਹੀਂ। ਪਰ ਪਹਿਲਾ ਮੌਕਾ ਸੀ ਕਿ ਸਿੱਖਾਂ ਨੇ ਜ਼ੁਲਮ ਕਰਨ ਵਾਲੇ ਵਕਤ ਦੇ ਬੈਠੇ ਹੋਏ ਬਾਦਸ਼ਾਹ ਨੂੰ ਖਤਮ ਕੀਤਾ। ਧਿਆਨ ਰੱਖੋ ਹਿਸਟਰੀ ਸਾਰੀ ਪੜ੍ਹ ਕੇ ਦੇਖੋ, ਜਹਾਂਗੀਰ ਨਹੀਂ, ਅਬਦਾਲੀ ਨਹੀਂ, ਨਾਦਰ ਨਹੀਂ। ਮੈਂ ਜੇ ਭੁੱਲਾਂ ਨਾ
ਕਿ ਪਹਿਲਾ ਮੌਕਾ ਕਿ ਹਿੰਦੁਸਤਾਨ ਦਾ ਬਾਦਸ਼ਾਹ ਤਖਤ ਤੇ ਬੈਠਾ ਹੋਇਆ, ਇੱਕ ਮਨ ਚ ਅੰਦਰੋਂ ਆਵਾਜ਼ ਉੱਠੀ ਤੇ ਗੁਰਮੁਖੋ ਸ਼ਹੀਦ ਜਦੋਂ ਤੁਰਦਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ, ਉਹ ਕਹਿੰਦਾ ਸ਼ਹੀਦ ਤੇ ਰਾਜਨੀਤਿਕ ਚ ਫਰਕ ਹੈ। ਉਹਨੇ ਗੱਲ ਬੜੀ ਦ੍ਰਿੜਤਾ ਨਾਲ ਕਹੀ, ਉਹ ਕਹਿੰਦਾ ਰਾਜਨੀਤਿਕ ਜਦੋਂ ਵੀ ਤੁਲਦਾ ਤੇ ਇੱਕੋ ਗੱਲ ਕਹਿੰਦਾ ਅੱਗੇ ਵਧੋ, ਸ਼ਹੀਦ ਜਦੋਂ ਤੁਰਦਾ ਕਹਿੰਦਾ ਪਿੱਛੇ ਹਟੋ। ਮੇਰੇ ਮਨ ਚ ਆਇਆ ਪੜ੍ਹ ਕੇ ਵੀ ਇਹ ਗੱਲ ਕੀ ਕਹਿ ਦਿੱਤੀ ਕਿ ਰਾਜਨੀਤਿਕ ਕਹਿੰਦਾ ਅੱਗੇ ਵਧੋ, ਸ਼ਹੀਦ ਕਹਿੰਦਾ ਪਿੱਛੇ ਹਟੋ। ਇਹਦਾ ਮਤਲਬ ਉਹ ਕਹਿੰਦਾ ਰਾਜਨੀਤਿਕ ਕਹਿੰਦਾ ਤੁਸੀਂ ਅੱਗੇ ਵੱਧ ਕੇ ਮੁਕਾਬਲਾ ਕਰੋ, ਸ਼ਹੀਦ ਕਹਿੰਦਾ ਤੁਸੀਂ ਪਿੱਛੇ ਹਟੋ, ਮੈਂ ਛਾਤੀ ਡਾਹ ਕੇ ਮੁਕਾਬਲਾ ਕਰਾਂ। ਅੱਗੇ ਤੁਰਦਾ ਪਰ ਮੈਨੂੰ ਇਹ, ਮੈਂ ਦਿੱਲੀ ਵੀ ਕਥਾ ਕਰਦੇ ਇਸ ਕਰਕੇ ਨੀ, ਮੈਂ ਲੰਡਨ ਵਿੱਚ ਆਇਆ ਤੇ ਤਾਂ ਤੇ ਮੈਂ ਅਕਸਰ ਜ਼ਿਆਦਾਤਰ ਜਦੋਂ ਵੀ ਸ਼ਹੀਦਾਂ ਬਾਰੇ ਬੋਲਣਾ ਹੋਵੇ ਮੈਂ ਹਿੰਦੁਸਤਾਨ ਵਿੱਚ ਬੋਲਣਾ ਜ਼ਿਆਦਾ ਪਸੰਦ ਕਰਨਾ। ਕਿਉਂ? ਕਿਉਂਕਿ ਉੱਥੇ ਉਸ ਸਾਹਮਣੇ ਗੱਲ ਕੀਤੀ ਜਾਏ ਜਿਸ ਤਿਲਕ ਤੇ ਜੰਜੂ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ। ਮੈਂ ਸੋਚਣਾ ਕੈਸੀ ਹੈਰਾਨਗੀ ਦੀ ਗੱਲ, ਜਿਸ ਤਿਲਕ ਤੇ ਜੰਜੂ ਦੀ ਖਾਤਰ ਗੁਰੂ ਗੋਬਿੰਦ ਰਾਏ ਨੇ ਆਪਣਾ ਪਿਤਾ ਤੋਰਿਆ, ਉਹੀ ਜੰਜੂ ਉਹੀ ਤਿਲਕ ਤੇ ਆਟੇ ਦੀ ਬਣਾਈ ਹੋਈ ਗਾਂ ਉਸ ਗੁਰੂ ਤੇਗ ਬਹਾਦਰ ਦੇ ਪੁੱਤ ਨੂੰ ਕਹਿੰਦੇ ਨੇ ਤੂੰ ਆਨੰਦਪੁਰ ਸਾਹਿਬ ਛੱਡ ਜਾ ਸੀ, ਔਰੰਗਜ਼ੇਬ ਦੇ ਨਾਲ ਖਲੋਤੇ। ਇਹ ਹਾਲਾਤ ਨੇ, ਤਵਾਰੀਖ ਹੈ ਰੀਖ ਹੈ। ਪਰ ਮੈਨੂੰ ਸਰਦਾਰ ਰਾਮ ਨਾਰਾਇਣ ਸਿੰਘ ਦਰਦੀ ਸਨ ਆਪਣੇ ਬੜੇ ਸਿਆਣੇ ਕਵੀ, ਉਹਨਾਂ ਨੇ ਕਿਤਾਬ ਲਿਖੀ ਸੀ 84 ਤੋਂ ਬਾਅਦ, ਅਸਾਂ ਕੀ ਕੀਤਾ ਤੇ ਤੁਸਾਂ ਕੀ ਕੀਤਾ। ਉਹਦੇ ਚ ਉਹਨੇ ਇੱਕ ਗੱਲ ਲਿਖੀ ਹੈ ਗੁਰੂ ਤੇਗ ਬਹਾਦਰ ਸਾਹਿਬ ਬਾਰੇ, ਮੈਂ ਸਿਰਫ ਸ਼ਬਦ ਵਰਤਿਆ, ਸ਼ਹੀਦ ਆਪ ਅੱਗੇ ਤੁਰਦਾ, ਜਿਨ੍ਹਾਂ ਨੇ ਪੁਕਾਰ ਕੀਤੀ। ਤੁਸੀਂ ਤਵਾਰੀਖ ਪੜ੍ਹ ਕੇ ਦੇਖੋ, ਕੋਈ ਕਸ਼ਮੀਰ ਦਾ ਪੁਕਾਰ ਕਰਨ ਵਾਲਾ ਚਾਂਦਨੀ ਚੌਂਕ ਸ਼ਹੀਦ ਹੋਣ ਗਿਆ? ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਯਾਲਾ ਜੀ, ਭਾਈ ਉਦਾ ਜੀ, ਭਾਈ ਗੁਰਦਿੱਤਾ ਜੀ, ਇਹ ਜਾਂਦੇ ਨੇ, ਪਰ ਗੁਰਮੁਖੋ ਜਿਨ੍ਹਾਂ ਪੁਕਾਰ ਕੀਤੀ ਉਹ ਘਰਾਂ ਨੂੰ ਤੋੜ ਦਿੱਤੇ। ਗੁਰੂ ਕਿਹਾ ਤੁਸੀਂ ਪਿੱਛੇ ਹਟੋ, ਮੈਂ ਅੱਗੇ ਤੁਰਾਂ। ਉੱਥੇ ਉਹਨਾਂ ਗੱਲ ਕਹੀ, ਉਹ ਲਿਖਦਾ ਹੈ ਕਿ ਕਹਿਆ ਪਾਤਸ਼ਾਹ ਬੱਚਿਓ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹਿ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਂਗਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਹੈ, ਹਿੰਦੂ ਮੰਦਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਣ ਰਿਹਾ। ਗੁਰੂ ਤੇਗ ਬਹਾਦਰ ਸਾਹਿਬ, ਮੈਂ ਫਿਰ ਬੇਨਤੀ ਕਰਾਂ ਸ਼ਹੀਦ, ਮੈਂ ਅਰਜ਼ ਕੀਤੀ ਕਿਸੇ ਦੀ ਪ੍ਰੇਰਨਾ ਅਦ੍ਰਿਸ਼ਟੀ ਮਿਲਦੀ। ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ ਨੂੰ ਸਾਹਿਤ ਅਕੈਡਮੀ ਨੇ ਦਿੱਤਾ ਇਨਾਮ, ਉਹਨਾਂ ਦੀ ਕਿਤਾਬ ਹੈ ਚਨਾਹ ਦੀ ਰਾਤ। ਉਹਦੇ ਵਿੱਚ ਉਹਨਾਂ ਇੱਕ ਨਜ਼ਮ ਲਿਖੀ ਸੀ ਕਿ ਉਸ ਬੇਅੰਤ ਨੇ ਬੇਅੰਤ ਨੂੰ ਪ੍ਰੇਰਿਆ, ਕਿਸੇ ਹੋਰ ਨੇ ਨਹੀਂ, ਉਸ ਬੇਅੰਤ ਨੇ ਬੇਅੰਤ ਨੂੰ ਪ੍ਰੇਰਿਆ ਤੇ ਬੇਅੰਤ ਦਾ ਆਸਰਾ ਲਹਿ ਕੇ ਤੇ ਬੇਅੰਤ ਅੱਗੇ ਸੀਸ ਝੁਕਾ ਕੇ ਇੱਕ ਬੇਅੰਤ ਚੱਲਿਆ ਤੇ ਸੱਚ ਉਸ ਬੇਅੰਤ ਨੇ ਉਸ ਹੰਕਾਰ ਕਰਨ ਵਾਲੇ ਦਾ ਅੰਤ ਕਰ ਦਿੱਤਾ। ਫਿਰ ਮੈਂ ਬੇਨਤੀ ਕਰਾਂਗਾ, ਉਹ ਤੁਰਦਾ ਹੈ ਸ਼ਹੀਦ। ਪਿਆਰਿਓ, ਮੈਂ ਫਿਰ ਅਰਜ਼ ਕਰਾਂ ਸ਼ਹੀਦ, ਖੁਸ਼ਕਿਸਮਤ ਨਾਲ ਕੌਮ ਦੀ ਗੋਦ ਚ ਪੈਦਾ ਹੁੰਦੇ ਨੇ, ਮਾਂ ਦੀ ਗੋਦ ਇੱਕ ਦੋ ਪੁੱਤ ਨੂੰ ਜਨਮ ਦੇਗੀ, 5-7 ਪੁੱਤਾਂ ਨੂੰ ਜਨਮ ਦੇਗੀ, 10 ਪੁੱਤਾਂ ਨੂੰ ਜਨਮ ਦੇਗੀ, ਪਰ ਕੌਮ ਦੀ ਗੋਦ ਸਦੀਆਂ ਤੱਕ ਸ਼ਹੀਦਾਂ ਨੂੰ ਜਨਮ ਦਿੰਦੀ ਰਹਿੰਦੀ। ਕੌਮ ਵਿੱਚੋਂ ਸਰਦਾਰ ਬੇਅੰਤ ਸਿੰਘ, 31 ਅਕਤੂਬਰ ਵਾਲੇ ਦਿਨ ਵਾਪਰੀ ਇਹ ਘਟਨਾ। ਉਸ ਦਿਨ ਦਰਬਾਰ ਸਾਹਿਬ ਤੋਂ ਜਿਹੜਾ ਹੁਕਮ ਆਇਆ ਉਹ ਸੁਣ ਵਾਲਾ ਹੈ ਤੇ ਇਤਿਹਾਸ ਨੇ ਸਾਂਭਿਆ। ਉਸ ਦਿਨ ਹੁਕਮ ਸੀ ਅੰਮ੍ਰਿਤ ਵੇਲੇ ਗੁਰੂ ਅਮਰਦਾਸ ਦਾ ਸ਼ਬਦ ਦੀ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਹਾਇਆ, ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਉਸ ਦਿਨ ਉਹਨਾਂ ਸ਼ਹਾਦਤ ਦਾ ਜਾਮ ਪੀਤਾ। ਦੂਸਰਾ, ਆਪ ਜੀ ਯਾਦ ਕਰਦੇ ਹੋ, ਅੱਜ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੀ ਸ਼ਹਾਦਤ ਨੂੰ ਕੌਮ ਹਰ ਸਾਲ ਅਕਤੂਬਰ ਦੇ ਮਹੀਨੇ ਵਿੱਚ ਨਮਸਕਾਰ ਕਰਦੀ। ਸਭ ਤੋਂ ਵੱਡਾ ਭੈ ਮੈਂ ਅਰਜ਼ ਕੀਤੀ ਮੌਤ ਦਾ ਸੀ। ਪਿਆਰਿਓ, ਉਹਨਾਂ ਨੂੰ ਜਿਸ ਦਿਨ ਫਾਂਸੀ ਦੀ ਸਜ਼ਾ ਹੁੰਦੀ ਹੈ ਉਹਨਾਂ ਦੀਆਂ ਚਿਹਰੇ ਦੀਆਂ ਲਾਲੀਆਂ ਸਜ਼ਾ ਸੁਣਾਉਣ ਵਾਲੇ ਨੂੰ ਵੀ ਉਹ ਮੂੰਹ ਪੈ ਮਿੱਠਾ ਕਰਾਉਂਦੇ ਨੇ। ਸ਼ਹਾਦਤ ਦਾ ਜਾਮ ਪੀਣ ਲੱਗਿਆਂ ਹੱਸਦੇ ਤੁਰਦੇ ਨੇ। ਦਾਸ ਜਦੋਂ ਵੀ ਪੂਣੇ ਜਾਂਦਾ
ਸੱਚ ਏਵੇ ਮੈਂ ਲੰਘਦਾ ਉਸ ਥਾਂ ਤੋਂ ਕਿ ਜਿੱਥੇ ਉਹਨਾਂ ਨੂੰ ਫਾਂਸੀ ਚਾੜਿਆ ਗਿਆ, ਸੀਸ ਝੁਕਦਾ ਹੈ ਸੁਰਤ ਕਰਕੇ ਉਸ ਥਾਂ ਨੂੰ। ਇੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦੋ ਪੁੱਤ ਜਿਨ੍ਹਾਂ ਨੇ ਆਪਣੀ ਕੌਮ ਦੀ ਖਾਤਰ ਸ਼ਹਾਦਤ ਨੂੰ ਸਵੀਕਾਰ ਕੀਤਾ। ਸਿਰਫ ਇੱਕੋ ਬੇਨਤੀ ਕਰਾਂਗਾ, ਉਰਦੂ ਦਾ ਸ਼ਾਇਰ ਕਹਿੰਦਾ ਹੈ, ਜੋ ਆਸ਼ਕ ਹੈ ਸ਼ਹਾਦਤ ਕੇ, ਜੋ ਆਸ਼ਕ ਹੈ ਸ਼ਹਾਦਤ ਕੇ, ਵੋ ਜੀਨਾ ਛੋੜ ਦੇਤੇ ਹੈ, ਖਲੋਨਾ ਸਮਝ ਕਰ ਜਿਸਮ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਨਾ ਤਾਸ ਨਾ ਹੂਰੋਂ ਕੀ ਹਸਰਤ ਹੈ, ਖੁਦਾ ਵੀ ਖੁਦਾਈ ਦੇ ਤੋ ਵਾਪਸ ਮੋੜ ਦੇਤੇ ਹੈ, ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ। ਹਯਾਤ ਦਾ ਅਰਥ ਹੁੰਦਾ ਜ਼ਿੰਦਗੀ, ਜਿਹਨੂੰ ਅਸੀਂ ਕਹਿੰਦੇ ਹਾਂ ਐਂਡ ਹੋ ਗਿਆ। ਈਸਾਈਅਤ ਕਹਿੰਦੀ ਹੈ ਕਿ ਹਰ ਸ਼ਹੀਦ ਦਾ ਖੂਨ ਕੌਮ ਲਈ ਬੀਜ ਹੈ। ਚਰਚ ਜਨਮ ਲੈਂਦਾ ਜਦੋਂ ਸ਼ਹੀਦ ਦਾ ਖੂਨ ਡੁੱਲਦਾ ਹੈ, ਕਹਿੰਦਾ ਚਰਚ ਪੈਦਾ ਹੁੰਦਾ। ਅਸੀਂ ਕਹਿੰਦੇ ਹਾਂ ਕਿ ਸ਼ਹੀਦ ਦੀ ਮੌਤ ਕੌਮ ਦੀ ਜ਼ਿੰਦਗੀ ਹੈ। ਸੱਚ ਏਵੇ ਜਿਹਨੂੰ ਲੋਕ ਮੌਤ ਕਹਿੰਦੇ ਨੇ, ਉਹ ਮੌਤ ਵੀ ਜ਼ਿੰਦਗੀ ਬਣ ਜਾਂਦੀ ਹੈ। ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਵੋ ਮੌਤ ਵੀ ਹਯਾਤ ਹੈ। ਅੱਜ ਸਾਰਾ ਸਿੱਖ ਜਗਤਾਰ, ਖਾਸ ਕਰਕੇ ਆਪ ਇਸ ਗੁਰੂ ਘਰ ਤੋਂ ਉਹਨਾਂ ਮਹਾਨ ਸ਼ਹੀਦਾਂ ਨੂੰ ਆਪਣਾ ਸ਼ਰਧਾ ਦੇ ਫੁੱਲ ਭੇਟ ਕਰਦੇ ਪਏ ਹੋ। ਧੰਨ ਗੁਰੂ ਗੋਬਿੰਦ ਸਿੰਘ, ਕਿਰਪਾ ਕਰੇ ਸਾਨੂੰ ਸ਼ਬਦ ਬਾਣੀ ਦਾ ਅਭਿਆਸ ਬਖਸ਼ੇ। ਸਮੂਹ ਪ੍ਰਬੰਧਕ ਵੀਰਾਂ ਦਾ, ਦਾਸ ਵੱਲੋਂ ਔਰ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ, ਕਿਉਂਕਿ ਦਾਸ ਭਾਵੇਂ ਸਿਰਫ ਦੋ ਤਿੰਨ ਦਿਨ ਵਾਸਤੇ ਆਇਆ ਸੀ, ਇੱਕ ਸਿੰਘ ਦਾ ਆਨੰਦ ਕਾਰਜ ਉਹਨੇ ਬਹੁਤ ਜ਼ੋਰ ਪਾਇਆ ਸਿਰਫ ਉਹਦੇ ਆਨੰਦ ਕਾਰਜ ਵਿੱਚ ਸ਼ਾਮਿਲ ਹੋਣ ਲਈ। ਪਰ ਆਪ ਸੰਗਤ ਜਦੋਂ ਵੀ ਦਾਸ ਹੁੰਦਾ ਹੈ, ਮੈਂ ਇਸ ਕਰਕੇ ਨਹੀਂ ਖੁਸ਼ਾਮਦ, ਮੈਂ ਕਦੇ ਵੀ ਆਇਆ, ਇਸ ਸਟੇਜ ਨੇ ਮੈਨੂੰ ਬਹੁਤ ਪਿਆਰ ਦਿੱਤਾ ਤੇ ਮੈਂ ਸਟੇਜ ਦਾ, ਭਾਵੇਂ ਕਿ ਮੈਂ ਦਿਨ ਸਿਰਫ ਇੱਕ ਇੱਕ ਹੀ ਆਇਆ, ਪਰ ਮੈਂ ਯਤਨ ਕਰਾਂਗਾ, ਵਕਤ ਮਿਲੇਗਾ, ਜ਼ਿਆਦਾ ਸਮਾਂ ਆਪ ਜੀ ਦੇ ਦਰਸ਼ਨ ਕਰ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।